सतनाम श्री वाहे गुरु साहिब जी तनासुरी
ਮੁੱਖ ਵਾਕ ਹੁਕਮਨਾਮਾ
सतगुरु गुरु अर्जन देव जी महाराज उन्हें दी अमृत रसना तो उचारण किया हुआ है। इस पवित्र शब्द दे जो सतगुरां ने रहमत भरे सानू विचार बख्शे ने कि लोग अक्सर जिंदगी दे अर्थ दुनियावी तौर ते करदे ने पर सतगुरु गुरु अर्जुन देव कहिंदे असल विच जीवन जिंदगी किस नूं कहिंदे आ। संसारी तौर ते इंसान कहिंदा खाण वास्ते पदार्थ स्वादिष्ट होण भोजन होवे वह अत दा प्रसन्न हुंदा है, जीव दे चस्किआं नूं वह जीवन समझदा है। पर हजूर कहिंदे नहीं कि जिस दिन परमात्मा दे नाम रस नूं चख लिया भोजन छक लिया उस दिन तो बाद जिहड़ियां अंदर दीआं भुखां ने वह अपने आप ही मर गईआं ने। दूसरा कि इंसान कहिंदा मेरे कोल तन ते पाण वास्ते वस्त्र कपड़े कीमती तो कीमती होण, सचमुच लोग मेरे वस्त्र देख के मेरे वल आकर्षित होण, मेरे वल खिचे होण। गुरु अर्जुन साहब महाराज कहिंदे आ कि पार ब्रह्म परमेश्वर दे नाम भी जुड़ना उहदा कीर्तन करना उहदी सिफत करनी प्यारो एडू वड्डा कोई कपड़ा रहमत भरिया है ही नहीं। फिर इंसान कहिंदा जिंदगी भी सवाद तांक है। पुरातन समय सन हाथी घोड़े रथ, अजकल दे समय विच कीमती तो कीमती गड्डी मेरे कोल होवे जो मैं चलदा होवां ते लोक देखन महाराज कहिंदे साडे वास्ते हाथी घोड़े ते रथ अपनी खिरदे विच पार ब्रह्म परमेश्वर दे राह नूं तकना है, परचुलना है। ते असल विच जिहड़ा जीवन है ओह है परमात्मा दे बख्शियां होयां दी जिहड़ी साध संगत है उस विच बैठ के नाम जपना एदू वड्डा कोई कीमती जीवन है ही नहीं। सतगुरु गुरु अर्जुन देव जी ने अज ये बख्शिश कीती है। आओ आप जितनी सतगुरु की चरण शरण विच इस दीवान खाल विच उपस्थित हो और जो आप जी देशां विदेशां विच बैठे इस अस्थान तो रोज कीर्तन कथा विचार सर्वण कर रहे हो कृपा करके असीस बख्शो। सतगुरु गुरु रामदास सच्चे पातशाह जी आप अपनी शब्द की कला वरताओ, कथन और स्रोत बोलन और सुन दोनों दे हिरदे विच रस की बख्शिश कर देवो, एकाग्रता की दात बख्श के आप विच वर्त के विचार करा लवो, प्यार अदब सहित उचारण करो जी सतनाम श्री वाहे गुरु जी। फिर आशीष बख्शो जी सतनाम श्री वाहे गुरु जी, सतनाम श्री वाहे गुरु साहिब तनासरी महला पंजवा। श्री गुरु ग्रंथ साहिब महाराज जी का राग तनासरी है और इस तनासरी राग के अंदर पंचम गुरुदेव सतगुरु गुरु अर्जुन देव जी महाराज उन्होंने अपनी अमृत रसना तो ये अमृत शब्द उचारण किया है।
रिपत पाई सच भोजन खाया।
इस अमृत शब्द की आरंभता विच गुरु पंचम पातशाह बख्शिश करते ने त्रिपत पाई। त्रिपत का लफ्जी अर्थ वैसे असी रजना कहने हैं, उंज त्रिपत का अर्थ है अंदरों शांत हो जाना, पूर्ण तौर पर टिक जाना, ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਜਿਸ ਇਨਸਾਨ ਨੇ ਸੱਚ ਇਹ ਕਿ ਪਰਮਾਤਮਾ ਦੇ ਨਾਮ ਦੇ ਭੋਜਨ ਨੂੰ ਛਕ ਲਿਆ, ਜਿਸ ਨੇ ਸਿਮਰਨ ਨੂੰ ਆਪਣੀ ਖੁਰਾਕ ਬਣਾ ਲਿਆ, ਤੇ ਹਕੀਕਤ ਇਹ ਉਹ ਆਪਣੇ ਅੰਦਰੋਂ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦਾ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਜਿਸ ਨੇ ਸੱਚੇ ਨਾਮ ਭੋਜਨ ਨੂੰ ਛਕ ਲਿਆ ਉਹ ਆਪਣੇ ਅੰਦਰ ਤੋਂ ਤ੍ਰਿਪਤ ਹੋਇਆ ਹੈ।
ਮਨ ਤਨ ਰਸਨਾ ਨਾਮ ਧਿਆਇਆ।
ਅਸਲ 'ਚ ਉਹ ਭੋਜਨ ਛਕਿਆ ਕਿਵੇਂ ਜਾਂਦਾ ਹੈ, ਉਸ ਸੱਚ ਦੇ ਭੋਜਨ ਨੂੰ ਕਿਵੇਂ ਅਸੀਂ ਖਾ ਸਕਦੇ ਹਾਂ, ਤੇ ਸਤਿਗੁਰੂ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਮਨ ਕਰਕੇ, ਹਿਰਦੇ ਕਰਕੇ ਤੇ ਆਪਣੀ ਰਸਨਾ ਕਰਕੇ ਉਹਨੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ ਹੈ। ਫਿਰ ਬੇਨਤੀ ਹੈ ਕਿ ਅੰਦਰ ਨੂੰ ਤ੍ਰਿਪਤੀ ਮਿਲ ਗਈ, ਅੰਦਰ ਪੂਰਨ ਤੌਰ ਤੇ ਰੱਜ ਗਿਆ ਤੇ ਰੱਜਿਆ ਇਸ ਕਰਕੇ ਸੱਚਾ ਭੋਜਨ ਛਕਿਆ। ਤੇ ਉਹ ਸੱਚਾ ਭੋਜਨ ਕਿਵੇਂ ਛਕਿਆ ਹੈ ਕਿ ਮਹਾਰਾਜ ਕਹਿੰਦੇ ਉਹ ਸੱਚਾ ਭੋਜਨ ਪਰਮਾਤਮਾ ਦਾ ਨਾਮ ਹੈ, ਮਨ ਕਰਕੇ, ਖਿਰਦੇ ਤਨ ਕਰਕੇ ਤੇ ਮਹਾਰਾਜ ਕਹਿੰਦੇ ਆਪਣੀ ਰਸਨਾ ਕਰਕੇ। ਇਹ ਸ਼ਬਦ ਵਰਤਾ ਮਨ ਤਨ ਰਸਨਾ ਕਰਕੇ, ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਦੋਂ ਜਪਿਆ ਧਿਆਇਆ ਤੇ ਸੱਚ ਇਹ ਮਨ ਪੂਰਨ ਤੌਰ ਤੇ ਤ੍ਰਿਪਤ ਹੋ ਗਿਆ। ਇਹ ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਪਹਿਲੀਆਂ ਦੋ ਤੁਕਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਇਹ ਸੱਚਾਈ ਹੈ ਕਿ ਦੋ ਲਫ਼ਜ਼, ਇੱਕ ਤ੍ਰਿਪਤੀ ਹੈ ਤੇ ਇੱਕ ਤਮਾ ਹੈ, ਜਾਂ ਇਹਨੂੰ ਹੋਰ ਸੌਖਾ ਸ਼ਬਦ ਵਰਤੀਏ, ਇੱਕ ਪਾਸੇ ਤ੍ਰਿਪਤੀ ਹੈ ਤੇ ਦੂਸਰੇ ਪਾਸੇ ਤ੍ਰਿਸ਼ਨਾ ਹੈ। ਇੱਕ ਪਾਸੇ ਰੱਜ ਜਾਣਾ ਹੈ ਤੇ ਦੂਸਰੇ ਪਾਸੇ ਅੰਦਰ ਦੀ ਭੁੱਖ ਦਾ ਕਦੀ ਨਾ ਮਿਟਣਾ ਹੈ। ਇਹਨੂੰ ਇਉਂ ਕਹਿ ਲਈਏ ਰਚਨਾ ਔਰ ਭੁੱਖ। ਮਹਾਰਾਜ ਕਹਿੰਦੇ ਸਾਡੇ ਜਿਹੜੇ ਇਬਾਦਤ ਕਰਨ ਵਾਲੇ ਜੋ ਵੀ ਬੰਦਗੀ ਕਰਦਾ ਉਹਦਾ ਅੰਦਰ ਬਿਲਕੁਲ ਤ੍ਰਿਪਤ ਹੋ ਗਿਆ। ਅਸੀਂ ਥੋੜ੍ਹਾ ਜਿਹਾ ਅੰਮ੍ਰਿਤ ਬਾਣੀ 'ਚੋਂ ਦੇਖਾਂਗੇ ਕਿ ਕਿਹੜੀਆਂ ਗੱਲਾਂ ਕਰਕੇ ਤ੍ਰਿਪਤ ਹੋ ਗਿਆ। ਵੇਖੋ, ਇੱਕ ਹੁੰਦੀ ਹੈ ਮਜਬੂਰੀ ਨਾ ਮਿਲਣਾ। ਨਾ ਮਿਲਣਾ ਦਾ ਅਰਥ ਤ੍ਰਿਪਤੀ ਨਹੀਂ ਹੁੰਦਾ। ਕਈ ਵਾਰੀ ਕਈ ਸੱਜਣਾਂ ਦੇ ਅੰਦਰ ਦੀ ਵਾਸ਼ਨਾ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਮਾਣਾਂ, ਇਸ ਨੂੰ ਭੋਗਾਂ ਜਾਂ ਇਸ ਨੂੰ ਖੰਡਾਵਾਂ, ਪਰ ਮਜਬੂਰੀ ਵਸ ਉਹਦੇ ਕੋਲ ਇੰਨੇ ਕੁ ਸਾਧਨ ਨਹੀਂ ਹੁੰਦੇ ਤੇ ਉਹ ਉਸ ਵਸਤੂ ਨੂੰ ਮਾਣ ਨਹੀਂ ਸਕਦਾ ਜਾਂ ਉਸ ਵਸਤੂ ਨੂੰ ਖੰਡਾ ਨਹੀਂ ਸਕਦਾ। ਤੇ ਜਿਹੜੀ ਚੀਜ਼ ਨਾ ਮਿਲੇ ਤੇ ਉਹਦੀ ਇਹ ਵਿਆਖਿਆ ਕਰਨ ਲੱਗ ਪਏ, ਨਹੀਂ ਜੀ ਅਸੀਂ ਤਾਂ ਬਿਲਕੁਲ ਸੰਤੋਖੀ ਹਾਂ, ਤ੍ਰਿਪਤ ਰਹਿੰਦੇ ਹਾਂ, ਰੱਜੇ ਹੋਏ ਹਾਂ, ਸਾਨੂੰ ਤਾਂ ਲਾਲਚ ਹੀ ਕੋਈ ਨਹੀਂ। ਚੀਜ਼ ਦਾ ਨਾ ਮਿਲਣਾ ਇਹ ਤ੍ਰਿਪਤੀ ਨਹੀਂ। ਅਸਲ 'ਚ ਤ੍ਰਿਪਤੀ ਹੈ ਕਿ ਤੁਰ ਅੰਦਰ ਤੋਂ ਮਨ ਦੇ ਫੁਰਨੇ ਬਿਲਕੁਲ ਸ਼ਾਂਤ ਹੋ ਜਾਣ। ਭੁੱਖ ਬੜੇ ਤਰ੍ਹਾਂ ਦੀ ਹੈ। ਭੁੱਖ ਕੇਵਲ ਜ਼ਬਾਨ ਦੀ ਨਹੀਂ। ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਅਨੇਕਾਂ ਤਰ੍ਹਾਂ ਦੀ ਤ੍ਰਿਸ਼ਨਾ ਦਾ ਜ਼ਿਕਰ ਕੀਤਾ ਹੈ। ਭਾਵੇਂ ਅਸੀਂ ਅੱਜ ਇਸ ਅੰਮ੍ਰਿਤ ਬਚਨ ਨੂੰ ਵਾਚਨਾ ਕਹਿ ਕੇ ਤ੍ਰਿਪਤ ਹੋ ਗਏ, ਰੱਜ ਗਏ, ਹਜ਼ੂਰ ਨੇ ਬਚਨ ਕੀਤੇ ਨੇ ਕਿ ਤਮਾ ਤ੍ਰਿਸ਼ਨਾ ਭੁੱਖ ਕਈ ਤਰ੍ਹਾਂ ਦੀ ਹੈ। ਜਿਵੇਂ ਉਦਾਹਰਣ ਦੇ ਤੌਰ ਤੇ ਬਾਹਰਮੁਖੀ ਜਿਹੜੀ ਭੁੱਖ ਹੈ ਉਹ ਤਿੰਨ ਤਰ੍ਹਾਂ ਦੀ ਭੁੱਖ ਦਾ ਜ਼ਿਕਰ ਵੈਸੇ ਸਤਿਗੁਰਾਂ ਨੇ ਇੱਕ ਸ਼ਬਦ ਵਿੱਚ ਕੀਤਾ, ਪਰ ਨਾਲ ਇਹ ਵੀ ਕਹਿ ਦਿੱਤਾ ਕਿ ਇਸ ਭੁੱਖ ਵਿੱਚ ਖਾ ਖਾ ਕੇ ਭੋਗ ਭੋਗ ਕੇ ਅੱਜ ਤੱਕ ਕਦੀ ਵੀ ਨਹੀਂ ਕੋਈ ਰੱਜਿਆ। ਜਿੱਦਣ ਵੀ ਕਿਸੇ ਨੇ ਰੱਜਣੇ ਕੇਵਲ ਤ੍ਰਿਪਤੀ ਨਾਲ, ਸੰਤੋਖ ਨਾਲ, ਸਬਰ ਨਾਲ ਲੱਭਣੇ, ਤੇ ਸਬਰ ਜਿਹੜਾ ਉਹ ਰੱਬ ਦੇ ਨਾਮ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ। ਇਹ ਬਾਤ ਹੀ ਅੰਦਰ ਨੂੰ ਰਜਾਏਗੀ। ਉਹ ਸਤਿਗੁਰਾਂ ਦਾ ਬਚਨ ਹੈ ਜੀ। ਉਸ ਦੇ ਤਿੰਨ ਅਸੀਂ ਅੰਮ੍ਰਿਤ ਬਚਨ ਜਿਹੜੀਆਂ ਤੁਕਾਂ ਨੇ ਛੇ, ਉਹਨਾਂ ਦੀ ਜ਼ਰੂਰ ਪ੍ਰਮਾਣ ਦੇ ਤੌਰ ਤੇ ਵੇਖ ਲੈਂਦੇ ਹਾਂ। ਪਹਿਲੀ ਤਰ੍ਹਾਂ ਦੀ ਭੁੱਖ ਦਾ ਜ਼ਿਕਰ ਕੀਤਾ, ਮੈਂ ਬਾਹਰਮੁਖੀ ਸ਼ਬਦ ਵਰਤ ਰਿਹਾ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਪਰ ਆਪਣਾ ਪ੍ਰਕਰਨ ਅੱਜ ਇਹ ਵੇ ਕਿ ਤ੍ਰਿਪਤ ਹੋ ਗਏ, ਤੇ ਤ੍ਰਿਪਤ ਦੇ ਅਰਥ ਕਰਨ ਲੱਗਿਆਂ ਸਾਨੂੰ ਤ੍ਰਿਸ਼ਨਾ ਦਾ ਜ਼ਿਕਰ ਜ਼ਰੂਰ ਕਰਨਾ ਪਏਗਾ ਕਿ ਕਿਸ ਗੱਲ ਤੋਂ ਆਪਾਂ ਤ੍ਰਿਪਤ ਹੋਏ ਹਾਂ, ਕਿਸ ਗੱਲ ਦਾ ਰਜੇਵਾ ਆ ਗਿਆ। ਮਹਾਰਾਜ ਕਹਿੰਦੇ ਨੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਜ਼ਿਮੀਂਦਾਰ, ਵੱਡੇ ਵੱਡੀਆਂ ਪਦਵੀਆਂ ਤੇ ਬੈਠੇ ਕੋਈ ਲੋਕ, ਸੱਚ ਇਹ ਕਈ ਕਈ ਸਾਲ ਉਹ ਆਪਣੀ ਜ਼ਿੰਦਗੀ ਵਿੱਚ ਭੋਗ ਰਹੇ ਨੇ, ਮਾਣ ਰਹੇ ਨੇ, ਹਕੂਮਤਾਂ ਕਰ ਰਹੇ ਨੇ, ਪਰ ਉਹਦੇ ਅੰਨਾਂ ਦੇ ਅੰਦਰ ਨੂੰ ਪੁੱਛ ਕੇ ਦੇਖੋ, ਇੰਨੇ ਉੱਚੇ ਰੁਤਬਿਆਂ ਤੇ ਬੈਠ ਕੇ ਵੀ ਉਹਨਾਂ ਦੇ ਅੰਦਰ ਦੀ ਭੁੱਖ ਬਿਲਕੁਲ ਗਈ ਨਹੀਂ। ਵੱਡੇ ਵੱਡੇ ਰਾਜਨ ਅਰ ਭੂਮਨ ਸਿੱਧੇ ਅਰਥ ਰਾਜੇ, ਜ਼ਿਮੀਂਦਾਰ ਜ਼ਮੀਨਾਂ ਦੇ ਮਾਲਕ, ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਉਹ ਉਸ ਵਿੱਚ ਪਰਵਿਰਤ ਨੇ, ਮਾਇਆ ਦੇ ਵਿੱਚ ਮਸਤ ਨੇ, ਉਹਨਾਂ ਨੂੰ ਅੱਖਾਂ ਨਾਲ ਕੋਈ ਸੁੱਝਦਾ ਨਹੀਂ, ਸਿਰਫ ਇੱਕੋ ਹੀ ਭੁੱਖ ਲੱਗੀ ਪਈ ਹੈ, ਇਹ ਰਾਜ ਮੇਰੇ ਕੋਲੋਂ ਜਾਏ ਨਾ, ਇਹ ਐਸ਼ ਵਰਜ, ਇਹ ਪਦਵੀਆਂ ਮੇਰੇ ਕੋਲ ਜਾਣ ਨਾ। ਮਹਾਰਾਜ ਕਹਿੰਦੇ ਇਹ ਵੀ ਤਾਂ ਇੱਕ ਭੁੱਖ ਹੈ, ਕਿ ਇਨਸਾਨ ਇਸ ਭੁੱਖ ਤੋਂ ਤ੍ਰਿਪਤ ਹੋ ਸਕਦਾ? ਇਹ ਅਸੀਂ ਅੱਗੇ ਬਾਣੀ ਚ ਦੇਖਾਂਗੇ। ਪਹਿਲੀ ਬੇਨਤੀ ਭੁੱਖ ਕਿਹੜੀ ਕਿਹੜੀ ਹੈ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਸਤਿਗੁਰੂ ਗੁਰੂ ਅਰਜਨ ਦੇਵ ਦੀ ਇਹ ਬਚਨ ਹੈ, ਕਹਿੰਦੇ ਅੱਜ ਤੱਕ ਦੱਸੋ ਕੋਈ ਇਸ ਮਾਇਆ ਦੀ ਭੁੱਖ ਵਿੱਚ, ਜਾਂ ਆ ਰੁਤਬੇ ਜਾਂ ਇਹ ਫੁਰਨੇ, ਇਸ ਭੁੱਖ ਵਿੱਚ ਅੱਜ ਤੱਕ ਕੋਈ ਬੰਦਾ ਰੱਜਦਾ ਵੇਖਿਆ? ਭੋਗ ਕੇ ਮਾਣ ਕੇ ਕਦੀ ਕੋਈ ਨਹੀਂ ਰੱਜਿਆ। ਜਿੰਨਾ ਮਰਜ਼ੀ ਕੋਈ ਇਕੱਠਾ ਕਰ ਲੈ ਮਾਣ ਨੇ, ਤੇ ਮਹਾਰਾਜ ਉੱਥੇ ਇੱਕ ਉਦਾਹਰਨ ਦਿੰਦੇ ਨੇ ਕਿ ਜਿਵੇਂ ਬੰਨ੍ਹ ਲਓ ਇੱਕ ਲੱਕੜਾਂ ਨੂੰ ਅੱਗ ਲੱਗੀ ਹੈ, ਲਾਂਬੂ ਬਲਦਾ ਪਿਆ, ਲੱਕੜਾਂ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਨੇ, ਤੇ ਜੇ ਕੋਈ ਇਸ ਬਿਰਤੀ ਨਾਲ ਆਵੇ ਕਿ ਇਸ ਅੱਗ ਦੇ ਭਾਂਬੜ ਤੇ, ਇਸ ਮੱਚਦੀ ਹੋਈ ਅੱਗ ਤੇ ਬਹੁਤ ਸਾਰੀਆਂ ਲੱਕੜਾਂ ਸੱਚ ਦੇ ਆਪਣੇ ਆਪ ਰੱਜ ਜਾਏਗੀ। ਗੁਰਮੁਖੋ ਕਿ ਬਲਦੀ ਅੱਗ ਤੇ ਜਿੰਨਾ ਮਰਜ਼ੀ ਲੱਕੜਾਂ ਬਾਲੋ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਪੰਜ ਦਿਨ ਨਹੀਂ, ਦਸ ਦਿਨ ਨਹੀਂ, ਜੁੱਗਾਂ ਤੱਕ ਅੱਗ ਬਲਦੀ ਰਹੇ, ਤੇ ਜੇ ਕਹੀਏ ਵੀ ਲੱਕੜਾਂ ਪਾ ਦਿਓ, ਆਖਰ ਅੱਗ ਦੀ ਭੁੱਖ ਕਦੀ ਤਾਂ ਮਿਟੇਗੀ ਨਾ, ਕਦੀ ਇਹ ਤ੍ਰਿਪਤ ਹੋਵੇਗੀ। ਤੇ ਮਹਾਰਾਜ ਜੀ ਨੇ ਉਦਾਹਰਨ ਦਿੱਤੀ, ਹਜ਼ੂਰ ਕਹਿੰਦੇ ਅੱਗ ਜੁੱਗਾਂ ਤੱਕ ਬਲਦੀ ਹੋਵੇ, ਜਿਤਨਾ ਮਰਜ਼ੀ ਉਹਦੇ ਤੇ ਬਾਲਣ ਪਾਓ, ਈਂਧਨ ਪਾ ਦਿਓ, ਲੱਕੜਾਂ ਪਾ ਦਿਓ, ਕੋਲੇ ਪਾ ਦਿਓ, ਉਸ ਬਲਦੀ ਕੋਈ ਅੱਗ ਨੇ ਕਦੀ ਵੀ ਤ੍ਰਿਪਤ ਨਹੀਂ ਹੋਣਾ। ਇਸੇ ਤਰ੍ਹਾਂ ਬੰਦੇ ਦੇ ਅੰਦਰ ਦੀ ਅੱਗ ਹੈ ਤਮਾ ਦੀ। ਸਾਰੀ ਸੰਸਾਰ ਦੇ ਪਦਾਰਥ ਸੁੱਖ ਇਹਦੇ ਘਰ ਵਿੱਚ ਆ ਜਾਣ, ਸੱਚ ਇਹਦੇ ਮਨ ਨੇ ਫਿਰ ਵੀ ਤ੍ਰਿਪਤ ਨਹੀਂ ਹੋਣਾ। ਮਹਾਰਾਜ ਕਹਿ ਰਹੇ ਨੇ ਕਿ ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਜੋ ਪਾਵਕ ਈਂਧਨ ਨੇ ਧਰਾਪੈ, ਬਿਨ ਹਰ ਕਹਾਂ ਅਗਾਈ, ਬਿਨ ਹਰ ਕਹਾਂ ਅਗਾਈ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਜੇ ਉਸ ਬਾਲਣ ਅੱਗ ਉੱਤੇ ਆਪਾਂ ਹੋਰ ਲੱਕੜਾਂ ਸੱਟਾਂਗੇ, ਉਹਨੇ ਮੱਚਣਾ ਹੈ। ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾਂ ਕੋਈ ਅੱਜ ਤੱਕ ਰੱਜਿਆ ਨਹੀਂ। ਪਹਿਲੀ ਗੱਲ ਕਿ ਰਾਜ ਭਾਗ ਪਦਾਰਥ ਇਹਨਾਂ ਦੀ ਤ੍ਰਿਸ਼ਨਾ। ਦੂਸਰਾ ਮਹਾਰਾਜ ਜੀ ਦਾ ਇੱਕ ਬਚਨ ਹੋਰ ਹੈ, ਉਸਨੂੰ ਅਸੀਂ ਹੋਰ ਵੀ ਬਾਣੀ ਚੋਂ ਦੇਖਾਂਗੇ। ਆ ਜਿਸ ਜ਼ਬਾਨ ਨਾਲ ਆਪਾਂ ਰੋਜ਼ ਬੋਲਦੇ ਹਾਂ ਤੇ ਜਿੱਥੇ ਬੋਲਦੇ ਹਾਂ ਉੱਥੇ ਪਦਾਰਥਾਂ ਦਾ ਰਸ ਵੀ ਇਸ ਚੰਮ ਦੇ ਟੁਕੜੇ ਨਾਲ ਅਸੀਂ ਚੱਖਦੇ ਹਾਂ। ਮਹਾਰਾਜ ਕਹਿੰਦੇ ਆ ਕਿ ਇਸ ਜ਼ਬਾਨ ਨੇ ਰੋਜ਼ਾਨਾ ਭੋਜਨ ਖਾਧਾ, ਤਿੰਨ ਤਿੰਨ ਚਾਰ ਚਾਰ ਵੇਲੇ ਖਾਧਾ, ਤੇ ਕਈ ਸਾਲ ਹੋ ਗਏ ਨੇ ਨਿਰੰਤਰ ਇਸ ਜੀਭ ਨੂੰ, ਇਸ ਮਾਸ ਦੇ ਟੁਕੜੇ ਨੂੰ ਰਸ ਚੱਖਦਿਆਂ ਇਹਨੂੰ ਪੁੱਛ ਕੇ ਦੇਖੋ ਇਹ ਰੱਜ ਗਈ ਹੈ। ਸੱਚੀ ਇਹ ਵੇ ਬੰਦਾ ਪੇਟ ਵਾਸਤੇ ਘੱਟ ਖਾਂਦਾ ਜੇ, ਪਰ ਸਭ ਤੋਂ ਜ਼ਿਆਦਾ ਖਾਂਦਾ ਆਪਣੀ ਜੀਭ ਦੇ ਸਵਾਦ ਦੇ ਲਈ, ਜੀਭ ਦਾ ਰਸ ਪੂਰਾ ਨਹੀਂ ਹੋ ਰਿਹਾ। ਮਹਾਰਾਜ ਜੀ ਦਾ ਦੂਸਰਾ ਬਚਨ ਹੈ, ਦਿਨ ਦਿਨ ਕਰਤ ਭੋਜਨ ਬੋ ਬਿੰਜਨ, ਤਾਂ ਕਿ ਮਿਟੇ ਨਾ ਭੁੱਖਾ। ਮੈਂ ਅਰਜ਼ ਕੀਤੀ ਪਹਿਲੀ ਗੱਲ ਕਿ ਪਦਾਰਥਾਂ ਦੀ ਭੁੱਖ, ਜ਼ਮੀਨ, ਭੋਏ, ਭਾਂਡਾ, ਰਾਜ। ਦੂਸਰਾ ਮਹਾਰਾਜ ਕਹਿੰਦੇ ਨੇ ਰੋਜ਼ਾਨਾ ਬੰਦਾ ਭੋਜਨ ਕਰ ਰਿਹਾ, ਕਿੰਨੀ ਵਾਰ ਕਰ ਰਿਹਾ, ਪਰ ਆਹ ਜਿਹੜੀ ਜੀਭ ਦਾ ਤਮਾ ਹੈ, ਜੀਣ ਵਾਸਤੇ ਖਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਆਪਾਂ ਖਾਵਾਂਗੇ ਨਹੀਂ ਤਾਂ ਜ਼ਿੰਦਗੀ ਕਿਵੇਂ ਚੱਲੇਗੀ, ਜੀਵਨ ਕਿਵੇਂ ਚੱਲੇਗਾ। ਜੀਣ ਵਾਸਤੇ ਖਾਣਾ ਲਾਜ਼ਮੀ ਹੈ, ਪਰ ਜੇ ਕੋਈ ਸਿਰਫ ਜੀਵੀ ਇਸ ਕਰਕੇ ਮੈਂ ਖਾਈ ਜਾਣਾ, ਇਹ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਫਿਰ ਲਫ਼ਜ਼ ਮੈਂ ਦੁਹਰਾ ਦੇਣਾ ਕਿ ਖਾਣਾ ਜੀਣ ਵਾਸਤੇ ਹੈ ਕਿ ਸਰੀਰ ਨੂੰ ਐਨਰਜੀ ਮਿਲੇ, ਤੇ ਜੇ ਸਿਰਫ ਇਸ ਕਰਕੇ ਬੰਦਾ ਖਾਈ ਜਾ ਰਿਹਾ ਹੈ ਕਿ ਮੇਰੀ ਜ਼ਿੰਦਗੀ ਦਾ ਮਕਸਦ ਹੀ ਕੇਵਲ ਭੋਜਨ ਛਕਣਾ ਹੈ, ਜੀਭ ਦਾ ਰਸ ਪੈਦਾ ਪੂਰਾ ਕਰਨਾ ਹੈ, ਨਹੀਂ ਪਿਆਰਿਓ, ਜ਼ਿੰਦਗੀ ਦਾ ਅਸਲ ਮਨੋਰਥ ਇਹ ਨਹੀਂ। ਇਸੇ ਕਰਕੇ ਗੁਰੂ ਜੀ ਨੇ ਇਹੋ ਜਿਹਾ ਖਾਣ ਬਾਰੇ ਬਾਣੀ 'ਚ ਕਿਹਾ, ਸੌ ਉਲਾਮੈ ਦਿਨੈ ਕਹਿ ਰਾਤੀ ਮਿਲ ਸਹੰਸ, ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਖੇਤ। ਪਿਆਰਿਓ ਆਹ ਰਸਨਾ ਦੀ ਭੁੱਖ, ਕਿਉਂਕਿ ਤ੍ਰਿਪਤੀ ਦਾ ਸੰਬੰਧ ਕੇਵਲ ਇੱਕ ਇੰਦਰੇ ਨਾਲ ਨਹੀਂ, ਜਿਹੜਾ ਅੱਜ ਸਤਿਗੁਰਾਂ ਨੇ ਸ਼ਬਦ ਬਖਸ਼ਿਸ਼ ਕੀਤਾ ਤ੍ਰਿਪਤ ਭਈ, ਇਸ ਤ੍ਰਿਪਤ ਦਾ ਸੰਬੰਧ ਸਾਡੇ ਮਨ ਨਾਲ, ਸਾਡੇ ਤਨ ਨਾਲ, ਮੁਕੰਮਲ ਤੌਰ ਤੇ ਆਤਮ ਤੌਰ ਤੇ ਰੱਜ ਜਾਣਾ ਹੈ। ਅੱਗੇ ਅਸੀਂ ਦੇਖਾਂਗੇ ਇੱਕ ਇੱਕ ਇੰਦਰੇ ਦੀ ਵੀ ਭੁੱਖ ਹੈ। ਮਹਾਰਾਜ ਕਰਨ ਦਿਨ ਦਿਨ ਕਰਤ ਭੋਜਨ ਵੋ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ, ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਘੋਖਾ। ਸ਼ਬਦ ਵਰਤਿਆ ਸਵਾਨ, ਸਵਾਨ ਦਾ ਅਰਥ ਕੁੱਤਾ, ਕਿ ਜਿਵੇਂ ਇੱਕ ਕੁੱਤਾ ਆਪਣੇ ਰਸ ਦੇ ਲਈ ਸਾਰਾ ਦਿਨ, ਸੱਚੀ ਗੱਲ, ਉਹ ਭਟਕਦਾ ਰਹਿੰਦਾ ਦਰ ਦਰ ਤੇ ਉਹ ਮੂੰਹ ਮਾਰਦਾ ਹੈ, ਮਹਾਰਾਜ ਕਹਿੰਦੇ ਤੇਰੀ ਜ਼ਬਾਨ ਤੇਰੀ ਰਸਨਾ ਕੁੱਤੇ ਦੀ ਬਿਰਤੀ ਵਾਲੀ ਹੈ, ਕਿੰਨਾ ਕੁਝ ਦਿਨ ਖਾਂਦੀ ਪਈ ਹੈ ਇਹਦੀ ਵੀ ਤ੍ਰਿਪਤੀ ਨਹੀਂ ਹੋ ਰਹੀ। ਫਿਰ ਬੇਨਤੀ ਜੀ ਮੈਂ ਰਿਪੀਟ ਕਰਾਂਗਾ, ਇੱਕ ਭੁੱਖੇ ਵੇ ਪਦਾਰਥਾਂ ਦੀ, ਜਿਸ ਵਿੱਚ ਅਸੀਂ ਵੱਡੇ ਵੱਡੇ ਰਾਜਨ ਔਰ ਘੁੰਮਣ ਦਾ ਜ਼ਿਕਰ ਮਹਾਰਾਜ ਜੀ ਦਾ ਪੜ੍ਹਿਆ। ਦੂਸਰਾ ਹੈ ਸਾਡੀ ਆ ਜ਼ਬਾਨ ਦੀ ਜਿਹੜੀ ਅੰਦਰ ਦੀ ਭੁੱਖ ਹੈ ਇਹ ਰਸਾਂ ਦੀ। ਤੀਸਰਾ ਬਚਨ ਮਹਾਰਾਜ ਜੀ ਨੇ ਕੀਤਾ, ਕਾਮਵੰਤ ਕਾਮੀ ਭੋਗ ਨਾਰੀ ਪਰ ਗ੍ਰਹਿ ਜੋਏ ਨਾ ਚੁੱਕੈ। ਇੱਕ ਇਹ ਤੀਸਰੀ ਭੁੱਖ ਹੋਰ ਹੈ ਅੰਦਰ ਦੀ, ਜਿਹੜੀ ਤ੍ਰਿਪਤ ਨਹੀਂ ਹੁੰਦੀ ਪਈ, ਕਿ ਕਾਮ ਵਾਸ਼ਨਾ ਦੇ ਅਧੀਨ ਬੰਦਾ ਆਪਣੇ ਨੇਤਰਾਂ ਨਾਲ ਅਨੇਕਾਂ ਸਰੀਰ ਦੇਖਦਾ ਹੈ ਪਰ ਘਰ ਨੂੰ ਵੀ ਤੱਕਦਾ ਹੈ, ਪਰ ਇਹਦੇ ਅੰਦਰ ਦੀ ਭੁੱਖ ਉਹ ਵੀ ਨਹੀਂ ਮਿਟਦੀ ਪਈ। ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੈ ਜੋਏ ਨਾ ਚੁੱਕੈ, ਦਿਨ ਪਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮੈਂ ਸੁੱਕੈ। ਦਿਨ ਰਾਤ ਇਸ ਵਾਸ਼ਨਾ ਵਿੱਚ ਪ੍ਰਵਿਰਤ ਰਹਿ ਕੇ ਵੀ ਮਹਾਰਾਜ ਕਹਿੰਦੇ ਇਹਨੇ ਕਦੀ ਨਹੀਂ ਕਿਹਾ ਮੈਂ ਤ੍ਰਿਪਤ ਹੋ ਗਿਆ, ਸੱਚ ਇਹ ਵਿੱਚ ਚਿੰਤਾ ਝੋਰੇ ਸੋਗ ਦੇ ਵਿੱਚ ਆਪਣੇ ਅੰਦਰੋਂ ਸੁੱਕੀ ਜਾ ਰਿਹਾ ਹੈ। ਮੈਂ ਸਿਰਫ ਤਿੰਨ ਬੇਨਤੀਆਂ ਕੀਤੀਆਂ ਅੰਮ੍ਰਿਤ ਬਾਣੀ ਵਿੱਚੋਂ, ਕਿ ਇੱਕ ਭੁੱਖ ਉਹ ਵੀ ਪਦਾਰਥਾਂ ਦੀ ਜਿਹਦੇ ਵਿੱਚ ਰਾਜ ਹੈ, ਜ਼ਮੀਨ ਹੈ, ਦੁਕਾਨਾਂ ਜਾਂ ਕੋਈ ਬਿਜ਼ਨਸ ਵੀ ਹੈ, ਜਿਹੜੀ ਮਾਇਆ ਦੀ ਖੇਡ ਆਪਾਂ ਕਹਿੰਦੇ ਹਾਂ। ਦੂਸਰੀ ਭੁੱਖ ਹੈ ਸਾਡੀ ਇਸ ਜ਼ਬਾਨ ਦੇ ਖਾਣ ਦੀ। ਤੀਸਰੀ ਮਹਾਰਾਜ ਜੀ ਨੇ ਕਿਹਾ ਕਾਮ ਦੀ ਵਾਸ਼ਨਾ ਦੀ। ਸਾਰੀ ਜ਼ਿੰਦਗੀ ਬੰਦਾ ਇਹ ਮਾਣਦਾ ਰਿਹਾ ਰਸ, ਪਰ ਇਹਦਾ ਅੰਦਰ ਤ੍ਰਿਪਤ ਨਹੀਂ ਹੋਇਆ। ਥੋੜ੍ਹਾ ਜਿਹਾ ਹੋਰ ਇੱਕ ਬੇਨਤੀ ਕਰਦੇ ਹਾਂ, ਮੈਂ ਇਹ ਨਹੀਂ ਕਿ ਮੈਂ ਸ਼ਬਦ ਤੋਂ ਵਿਪਰੀਤ ਅਰਥ ਕਰ ਰਿਹਾ, ਸਿਰਫ ਮੇਰੀ ਇੱਛਾ ਸੀ ਵੀ ਜਿਹੜਾ ਤ੍ਰਿਪਤ ਸ਼ਬਦ ਆਇਆ ਆਖਰ ਉਹ ਕਿਹੜੀ ਚੀਜ਼ ਤ੍ਰਿਪਤ ਹੋ ਗਈ, ਉਹ ਕਿਹੜੀ ਚੀਜ਼ ਜਿਹੜੀ ਬਿਲਕੁਲ ਸ਼ਾਂਤ ਹੋ ਗਈ। ਮਹਾਰਾਜ ਜੀ ਦਾ ਇੱਕ ਬਚਨ ਹੁੰਦਾ ਹੋਰ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ, ਇਹ ਜਿੰਨੇ ਸਾਡੇ ਆ ਇੰਦਰੇ ਨੇ ਨਾ ਜੀ, ਕੱਲੀ ਮੂੰਹ ਥੋੜਾ ਜੀ ਖਾਣ ਵਾਲਾ, ਮਹਾਰਾਜ ਨੇ ਰਸਨਾ ਦਾ ਜ਼ਿਕਰ ਬੜੀ ਵਾਰੀ ਕੀਤਾ ਹੈ। ਅਸਲ ਚ ਕੀ ਹੈ, ਇਸ ਸਾਡੇ ਸਰੀਰ ਦੇ ਜਿੰਨੇ ਆ ਇੰਦਰੇ ਨੇ ਇਹ ਸਾਰਿਆਂ ਦੇ ਮੂੰਹ ਅੱਡੇ ਹੋਏ ਨੇ ਖਾਣ ਵਾਸਤੇ, ਪਰ ਹੋ ਸਕਦਾ ਵੀ ਮੈਂ ਸ਼ਬਦ ਮੂੰਹ ਵਰਤਿਆ ਇਸ ਤਰ੍ਹਾਂ ਦਾ ਆਕਾਰ ਤੇ ਨਹੀਂ, ਇਹੋ ਜਿਹਾ ਆਕਾਰ ਨਹੀਂ ਜਿਹੜਾ ਮੂੰਹ ਦਾ ਹੈ। ਅੱਖਾਂ ਦੀ ਆਪਣੀ ਭੁੱਖ ਹੈ, ਕੰਨਾਂ ਦੀ ਆਪਣੀ ਭੁੱਖ ਹੈ, ਪਿਆਰਿਓ ਵਾਸ਼ਨਾ ਦੀਆਂ ਇੰਦਰੀਆਂ ਦੀ ਆਪਣੀ ਭੁੱਖ ਹੈ, ਸਕਿਨ ਦੀ ਚਮੜੀ ਦੀ ਆਪਣੀ ਭੁੱਖ ਹੈ, ਨਾਸਕਾ ਦੀ ਆਪਣੀ ਭੁੱਖ ਹੈ। ਮਹਾਰਾਜ ਕਹਿੰਦੇ ਜਿਹੜੇ ਤੇਰੇ ਇੰਦਰੇ ਨੇ, ਇੱਕ ਇੱਕ ਇੰਦਰਾ ਜਿਹੜਾ ਇਹ ਭੁੱਖ ਵਿੱਚ ਇਹ ਤ੍ਰਿਸ਼ਨਾ ਦੇ ਵਿੱਚ ਖਚਿਤ ਹੈ, ਪਰ ਸਤਿਗੁਰੂ ਕਹਿੰਦੇ ਇਹ ਵੀ ਸਾਰੇ ਰੱਜ ਜਾਂਦੇ ਨੇ ਜਦੋਂ ਸੱਚਾ ਨਾਮ ਮਿਲ ਜਾਏ। ਸਤਿਗੁਰਾਂ ਦਾ ਇਹ ਬਚਨ ਹੈ ਗੁਰੂ ਅੰਗਦ ਦੇਵ ਜੀ ਦਾ, ਆਖਣ ਆਖ ਨਾ ਰੱਜਿਆ। ਆਖਣ ਦਾ ਅਰਥ ਕਹਾਂਗੇ ਆ ਜ਼ਬਾਨ ਤੋਂ ਬੋਲਣਾ, ਕਿੰਨਾ ਬੋਲ ਚੁੱਕੇ ਆ, ਕਿੰਨੀ ਇਸ ਜ਼ਬਾਨ ਨੇ ਸ਼ਬਦ ਬੋਲੇ, ਪਰ ਗੁਰਮੁਖੋ ਅੱਜ ਤੱਕ ਇਹ ਮੂੰਹ ਬੋਲ ਬੋਲ ਕੇ ਰੱਜਾ ਨਹੀਂ, ਇਹ ਬੋਲੀ ਜਾ ਰਿਹਾ ਹੈ। ਜੇ ਰਸਨਾ ਸਵਾਦ ਚੱਖਦੀ ਬੋਲਣ ਤੋਂ ਕਿੱਥੇ ਚੁੱਪ ਕਰਦੀ। ਆਖਣ ਆਖ ਨਾ ਰੱਜਿਆ, ਆਖ ਆਖ ਕੇ ਮੂੰਹ ਨਹੀਂ ਰੱਜਿਆ, ਸੁਣਨ ਨਾ ਰੱਜੇ ਕੰਨ, ਆ ਕੰਨਾਂ ਨੇ ਬਹੁਤ ਕੁਝ ਸੁਣਿਆ, ਪਰ ਗੁਰਮੁਖੋ ਇੰਨਾ ਕੁਝ ਸੁਣ ਕੇ ਅੱਜ ਕੰਨ ਤ੍ਰਿਪਤ ਹੋ ਗਏ, ਇਹਨਾਂ ਦੀ ਭੁੱਖ ਤਾਂ ਜਾਂਦੀ ਨਹੀਂ। ਫਿਰ ਇਸ ਲਫ਼ਜ਼ ਨੂੰ ਧਿਆਨ ਨਾਲ ਸੁਣਿਓ ਕਿ ਰੋਜ਼ ਬੋਲਨੇ ਆ, ਨਿੱਤ ਨਵਾਂ ਬੋਲਨੇ ਆ। ਸੱਚ ਇਹ ਵੇ ਕਿ ਬੋਲਿਆ ਵੀ ਸਾਡੀ ਭੁੱਖ ਨਹੀਂ, ਇਹਦੇ ਬੋਲਣ ਦਾ ਅਰਥ ਇਕੱਲਾ ਕਥਾ ਨਹੀਂ ਕਰਨਾ, ਅਸੀਂ ਬਾਹਰ ਸੰਸਾਰ ਵਿੱਚ ਬੋਲਨੇ ਆ, ਸੁਸਾਇਟੀ ਵਿੱਚ ਬੋਲਦੇ, ਉਹ ਬੋਲ ਬੋਲ ਕੇ ਵੀ ਸਾਡਾ ਅੰਦਰ ਨਹੀਂ ਰੱਜਿਆ। ਤੇ ਆ ਕੰਨ ਰੋਜ਼ ਸੁਣਦੇ ਆ ਤੇ ਸੱਚ ਇਹ ਇਹ ਸੁਣਨ ਵਾਸਤੇ ਉਤਾਵਲੇ ਰਹਿੰਦੇ ਆ, ਜੋ ਚੰਗਾ ਮੰਦਾ ਸਭ ਕੁਛ ਸੁਣੀ ਜਾ ਰਿਹਾ। ਪਰ ਅੱਜ ਤਾਂ ਕਦੀ ਕਿਸੇ ਬੰਦੇ ਨੇ ਕਿਹਾ ਲੋਕੋ ਬਸ ਅੱਜ ਮੈਂ ਰੱਜ ਗਿਆ ਵਾਂ, ਅੱਜ ਤੋਂ ਬਾਅਦ ਨਹੀਂ ਮੈਂ ਕੋਈ ਸੁਣਨਾ। ਇੱਥੇ ਨਹੀਂ ਮੈਂ ਕੋਈ ਸੁਣਨਾ ਦਾ ਅਰਥ ਸਵਾਦ ਲੈਂਦਾ, ਨਿੰਦਿਆ ਸੁਣ ਕੇ, ਚੁਗਲੀ ਸੁਣ ਕੇ, ਕਿਸੇ ਦੇ ਕੋਈ ਗਲਤੀ ਹੋ ਜਾਏ। ਸੱਚੀ ਲਓ ਕਿ ਜਿਸ ਬੰਦੇ ਦੇ ਕੰਨ ਘੱਟ ਸੁਣਦੇ ਹੋ ਉਹ ਵੀ ਕੰਨ ਖੜੇ ਕਰਕੇ ਸੁਣ ਲੱਗ ਪੈਂਦਾ, ਪਰ ਇਹ ਇਹ ਅੰਦਰ ਰੱਜਿਆ ਨਹੀਂ। ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ, ਮੈਂ ਥੋੜ੍ਹਾ ਜਿਹਾ ਅਰਜ਼ ਕਰ ਜਾਂਦਾ। ਹਰਿਮੰਦਰ ਸਾਹਿਬ ਆਪ ਆਇਓ, ਦੇਸ਼ਾਂ ਵਿਦੇਸ਼ਾਂ ਤੋਂ ਆਪ ਸੰਗਤ ਆਇਓ, ਤੁਹਾਡੀ ਭਾਵਨਾ ਅੱਤ ਦੀ ਪ੍ਰਬਲ ਹੈ। ਤੇ ਮੈਂ ਕਈ ਵਾਰੀ ਸੋਚਣਾ ਦੋਨੋਂ ਬਰਾਬਰ ਚੱਲਦੇ ਪਏ ਆ। ਇੱਕ ਪਾਸੇ ਇਸ ਪਾਵਨ ਪਵਿੱਤਰ ਦਰਬਾਰ ਦੇ ਸੰਬੰਧ ਵਿੱਚ ਤਰਕ ਕੁਤਰਕ ਰੱਜ ਕੇ ਨਿੰਦਿਆ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਧੰਨ ਗੁਰੂ ਰਾਮਦਾਸ ਦੇ ਘਰ ਦੀ ਜਿਹੜੀ ਸੰਗਤ ਦੀ ਭੀੜ ਉਹ ਕਦੀ ਵੀ ਘਟਣੀ ਨਹੀਂ। ਇੱਥੇ ਤਾਂ ਸਮੇਂ ਵੀ ਮਿਲਦਾ ਪਿਆ ਕਿ ਥਾਲੀ ਫੜਨ ਵਾਸਤੇ ਧੋਣ ਵਾਸਤੇ, ਇੰਨੀ ਸੰਗਤ ਸੇਵਾ ਵਿੱਚ ਹੈ। ਇੱਥੇ ਬੜੀਆਂ ਕਮਾਈਆਂ ਕਰਨੀਆਂ ਵਾਲਿਆਂ ਨੇ ਜੀਵਨ ਕਮਾਇਆ ਇਸ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਅੰਦਰ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦਿੰਦਾ ਵਾਂ, ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ, ਕਿਉਂਕਿ ਰਹਿਣਾ ਮੈਂ ਵਿਸ਼ੇ ਵਿੱਚ ਹੀ ਹੈ ਕਿ ਕਿਹੜੀ ਤ੍ਰਿਸ਼ਨਾ ਹੈ ਤੇ ਕਿਹੜੀ ਤ੍ਰਿਸ਼ਨਾ ਜਿਹੜੀ ਉਹ ਤ੍ਰਿਪਤੀ ਦੇ ਰੂਪ ਵਿੱਚ ਬਦਲ ਗਈ। ਇਹ ਬੇਨਤੀ ਕਰਨੀ ਇੱਥੇ ਜਿੰਨੇ ਵੀ ਸੇਵਾ ਕਰ ਰਹੇ ਆ, ਮੈਂ ਫਿਰ ਬੇਨਤੀ ਕਰਾਂਗਾ, ਭਾਂਡਿਆਂ ਵਿੱਚ ਕੋਈ ਕਰ ਰਹੇ ਨੇ, ਜੋੜਿਆਂ ਵਿੱਚ ਕੋਈ ਕਰ ਰਹੇ ਨੇ, ਪਰਿਕਰਮਾ ਵਿੱਚ ਕੋਈ ਕਰ ਰਹੇ ਨੇ, ਕੋਈ ਬੰਦਗੀ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੋਈ ਝਾੜੂ ਲਾ ਰਿਹਾ, ਸੱਚ ਇਹ ਉਹ ਆਪਣੇ ਆਪੇ ਦੇ ਰਸ ਵਿੱਚ ਹੀ ਮਸਤ ਹੋਇਆ ਬੈਠਾ ਹੈ। ਇੱਥੇ ਗੁਰਮੁਖ ਪਿਆਰੇ ਸਨ, ਇਹ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਉਹਨਾਂ ਬਾਰੇ ਕਿ ਉਹਨਾਂ ਨੂੰ ਬੁੰਦਿਆਂ ਵਾਲੇ ਸੰਤ ਕਹਿੰਦੇ ਸਨ, ਬੁੰਦਿਆਂ ਵਾਲੇ। ਕਿ ਜਿਵੇਂ ਅੱਜ ਕੱਲ੍ਹ ਏਅਰ ਪਲੱਗ ਨਹੀਂ ਆਪਾਂ ਕੰਨਾਂ 'ਚ ਪਾਉਂਦੇ, ਤੇ ਉਹ ਕਹਿੰਦੇ ਸਾਰਾ ਦਿਨ ਉਹਨਾਂ ਕੀਰਤਨ ਸੁਣਨਾ, ਸਾਰਾ ਦਿਨ ਟੇਕੇ ਬੈਠੇ ਰਹਿਣਾ, ਕਿਸੇ ਨਾਲ ਬਿਲਕੁਲ ਨਾ ਬੋਲਣਾ। ਤੇ ਕੀਰਤਨ ਸੁਣਨ ਤੋਂ ਬਾਅਦ ਜਦੋਂ ਪਰਿਕਰਮਾ ਤੋਂ ਬਾਹਰ ਨਿਕਲਣਾ ਤੇ ਉਹਨਾਂ ਦੇ ਬੁੰਦੇ ਹੁੰਦੇ ਸਨ ਉਹਨਾਂ ਨਾਲ, ਉਹਨਾਂ ਨੇ ਦੋਨੋਂ ਬੁੰਦੇ ਜਿਹੜੇ ਨੇ ਆਪਣੇ ਕੰਨਾਂ ਵਿੱਚ ਚੰਗੀ ਤਰ੍ਹਾਂ ਪਸਾ ਦੇਣੇ। ਮੈਂ ਅਰਜ਼ ਕੀਤੀ ਜਿਵੇਂ ਏਅਰ ਪਲੱਗ ਹੈ, ਬਾਹਰ ਨਿਕਲਣਾ ਤੇ ਕੰਨ ਬਿਲਕੁਲ ਬੰਦ, ਤੇ ਜੇ ਕਿਸੇ ਨੇ ਗੱਲ ਕਰਨੀ ਉਹਨਾਂ ਨਾਲ ਥੋੜ੍ਹਾ ਜਿਹਾ ਇੱਕ ਕੰਨ 'ਚੋਂ ਬੁੰਦਾ ਸਰਕਾ ਲੈਣਾ ਤੇ ਕੰਨ ਸੁਣ ਗੱਲ ਸੁਣ ਲੈਣੀ। ਤੇ ਕਿਸੇ ਨੇ ਇੱਕ ਦਿਨ ਪੁੱਛ ਲਿਆ, ਸਾਰਾ ਦਿਨ ਕੀਰਤਨ ਸੁਣਦੇ ਹੋ, ਸਾਰਾ ਦਿਨ ਬਾਣੀ ਸੁਣਦੇ ਹੋ, ਤੇ ਜਦੋਂ ਬਾਹਰ ਨਿਕਲਦੇ ਹੋ ਕੰਨਾਂ ਵਿੱਚ ਤੁਸੀਂ ਬੁੰਦੇ ਕਿਉਂ ਪਾ ਲੈਂਦੇ ਹੋ? ਕਹਿਣ ਲੱਗੇ ਦਰਅਸਲ ਗੁਰੂ ਰਾਮਦਾਸ ਦੇ ਘਰ ਵਿੱਚੋਂ ਨਾਮ ਅੰਮ੍ਰਿਤ ਅੰਦਰ ਜਾਂਦਾ ਹੈ, ਗੁਰੂ ਰਾਮਦਾਸ ਦੇ ਘਰ ਵਿੱਚੋਂ ਸੱਚਾ ਭੋਜਨ ਕੰਨਾਂ ਰਹੀ ਅੰਦਰ ਜਾ ਰਿਹਾ ਹੈ, ਤੇ ਬੁੰਦੇ ਇਸ ਕਰਕੇ ਪਾਏ ਨੇ ਕਿ ਬਾਹਰ ਕੋਈ ਉਹ ਨਾ ਟੱਕਰ ਜਾਏ ਕਿ ਜਿਹੜਾ ਇਸ ਭੋਜਨ ਦੇ ਵਿੱਚ ਬੋਲਾਂ ਦਾ ਜ਼ਹਿਰ ਮਿਲਾ ਦੇਵੇ। ਸੱਚ ਇਹ ਵੇ ਗੁਰਮੁਖੋ ਕਿ ਮੈਂ ਅਰਜ਼ ਕਰਾਂ, ਇਹ ਕੰਨ ਵੀ ਕੋਈ ਨਹੀਂ ਤ੍ਰਿਪਤ ਹੋਏ। ਉਂਝ ਬਾਬਾ ਫਰੀਦ ਨੇ ਕਿਹਾ, ਇੱਕ ਤਾਂ ਬੁੰਦੇ ਨੇ ਬਾਹਰੋਂ ਪਾਣੇ ਜਾਂ ਏਅਰ ਪਲੱਗ ਬਾਹਰੋਂ ਪਾਣੇ, ਇੱਕ ਇਹ ਮਨ ਦੇ ਵਿੱਚ ਹੀ ਫਿੱਟ ਕਰਦੇ ਨੇ, ਸੁਣੀ ਨਾ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀ ਇਹ ਕੌਣ, ਇਹ ਸਰੀਰ ਰੋਜ਼ ਭੌਂਕਦਾ ਇਹਦੀਆਂ ਕਿੰਨੀਆਂ ਕੁ ਸੁਣਾ ਮੈਂ ਥੱਕ ਗਿਆ ਇਹਨੂੰ ਸੁਣ ਸੁਣ ਕੇ। ਮਹਾਰਾਜ ਕਹਿੰਦੇ ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀ ਇਹ ਕੌਣ, ਕੰਨੀ ਬੁੱਝੇ ਦੇ ਰਹਾ ਕਿੱਤੀ ਵਗੇ ਪੌਣ, ਜਿੰਨੀ ਮਰਜ਼ੀ ਹਵਾ। ਹੁਣ ਗੱਲਾਂ ਕਰਨੀਆਂ ਹੈ ਤਾਂ ਹਵਾ ਹੀ ਨਾ, ਜੇ ਮੈਂ ਵੀ ਕੋਈ ਗੱਲ ਕਰ ਰਿਹਾ ਹਵਾ ਹੀ ਮੂੰਹ ਚੋਂ ਨਿਕਲਦੀ ਪਈ। ਕਹਿਣ ਲੱਗੇ ਮੈਂ ਆਪਣੇ ਕੰਨਾਂ ਵਿੱਚ ਬੁੱਝੇ ਦੇ ਦਿੱਤੇ, ਆ ਜਿੰਨੀ ਮਰਜ਼ੀ ਬੋਲ ਕਬੋਲ ਦੀ ਉਸਤਤ ਨਿੰਦਿਆ ਦੀ ਜਿੰਨੀ ਹਵਾ ਨਿਕਲੇ, ਮੇਰੇ ਕੰਨਾਂ ਵਿੱਚ ਕੋਈ ਹਵਾ ਅਸਰ ਕਰਦੀ ਨਹੀਂ। ਫਿਰ ਮੈਂ ਪ੍ਰਕਰਨ ਤੇ ਆਖਦਿਆਂ ਆਖਦਿਆਂ ਮੂੰਹ ਨਹੀਂ ਤ੍ਰਿਪਤ ਹੋਇਆ, ਸੁਣ ਸੁਣ ਕੇ ਕੰਨ ਨਹੀਂ ਰੱਜੇ। ਮੈਂ ਇੱਕ ਪੱਖ ਰਹਿ ਰਿਹਾ ਤ੍ਰਿਸ਼ਨਾ ਦਾ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ। ਇਸ ਬੇਨਤੀ ਨੂੰ ਫਿਰ ਤੁਕ ਨੂੰ ਸੁਣਿਓ, ਗੁਣ ਗਾਹਕ ਇੱਕ ਵਨ, ਇੱਕ ਇੱਕ ਰਸ ਵਿੱਚ ਮਸਤ ਹੋਏ ਇਹ ਇੰਦਰੇ ਵੀ ਤ੍ਰਿਪਤ ਨਹੀਂ ਹੋਏ। ਅੱਖਾਂ ਵੇਖ ਕੇ ਨਹੀਂ ਰੱਜੀਆਂ, ਕੰਨ ਸੁਣ ਕੇ ਨਹੀਂ ਰੱਜੇ, ਜ਼ਬਾਨ ਬੋਲ ਕੇ ਨਹੀਂ ਰੱਜੀ। ਮਹਾਰਾਜ ਕਹਿੰਦੇ ਇੱਕ ਇੱਕ ਇੰਦਰੇ ਨੂੰ ਇੱਕ ਇੱਕ ਤਰ੍ਹਾਂ ਦੀ ਭੁੱਖ ਲੱਗੀ ਹੈ, ਗੁਣ ਗਾਹਕ ਇੱਕ ਵਨ। ਅੱਗੇ ਫਿਰ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੈ, ਤ੍ਰਿਪਤ ਭਾਈ ਸੱਚ ਭੋਜਨ ਖਾਇਆ। ਇਸ ਵਾਸ਼ਨਾ ਦੇ ਅਧੀਨ ਭੁੱਖਿਆਂ ਰਿਹਾ, ਅੱਜ ਤੱਕ ਕਿਸੇ ਦੀ ਭੁੱਖ ਨਹੀਂ ਉਤਰੀ। ਕਿਉਂਕਿ ਮੈਨੂੰ ਪਤਾ ਸਾਡੇ ਇਸ ਭਾਰਤ ਵਿੱਚ ਕਈ ਐਸੇ ਵੀ ਮਤ ਪੈਦਾ ਹੋਏ ਜਿਨ੍ਹਾਂ ਨੇ ਕਿਹਾ ਵੀ ਰੱਜ ਕੇ ਭੋਗੋ ਤ੍ਰਿਪਤ ਹੋ ਜਾਵਾਂਗੇ। ਸੱਚ ਇਹ ਵੀ ਜਿਹਦੇ ਵਿੱਚ ਅਨੇਕਾਂ ਪੰਥ ਚੱਲ ਪਏ, ਜਿਵੇਂ ਸਾਡੇ ਪੰਜ ਕਕਾਰ ਨੇ ਗੁਰੂ ਜੀ ਨੇ ਦਿੱਤੇ, ਇਸੇ ਤਰ੍ਹਾਂ ਇੱਕ ਇਹ ਵੀ ਮਤ ਹੈ ਜਿਹਦੇ ਪੰਜ ਮਕਾਰ ਨੇ, ਮੈਥੁਨ, ਮਾਸ, ਮਦਰਾ, ਮਛਲੀ ਆਦਿਕ। ਪਰ ਉਹ ਕਹਿੰਦੇ ਭੋਗੀ ਜਾਓ ਕਿ ਭੋਗ ਕੇ ਹੀ ਅੰਦਰ ਰੱਜ ਜਾਏਗਾ। ਪਰ ਗੁਰਮਤਿ ਕਹਿੰਦੀ ਉਹ ਲੋਕੋ ਭੋਗ ਭੋਗ ਕੇ ਅੰਦਰ ਕਦੀ ਵੀ ਨਹੀਂ ਰੱਜਿਆ। ਸੱਚ ਇਹ ਵੀ ਜੇ ਉਸ ਭੋਗ ਦੀ ਥਾਂ ਤੇ ਤੁਸੀਂ ਸ਼ਬਦ ਦੀ ਕਮਾਈ ਕਰ ਲਓ ਤੇ ਸ਼ਬਦ ਆਪਣੇ ਆਪ ਹੀ ਟਿਕਾ ਦਿੰਦਾ ਹੈ। ਫਿਰ ਬੇਨਤੀ ਹੈ ਕਿ ਅੱਜ ਤੀਕਰ ਜਿਵੇਂ ਅੱਗ ਦੀ ਉਦਾਹਰਨ ਦਿੱਤੀ, ਅੱਗ ਕਦੀ ਬਾਲਣ ਪਾਇਆ ਰੱਜੀ ਹੈ? ਇਹ ਬਿਲਕੁਲ ਰੱਜੀ ਖਾਣ। ਜਿੰਨਾ ਮਰਜ਼ੀ ਤੁਸੀਂ ਅੱਖਾਂ ਨੂੰ, ਨੱਕ ਨੂੰ, ਕੰਨ ਨੂੰ, ਮੂੰਹ ਨੂੰ ਕਹੋ ਵੀ ਰੱਜ ਗਿਆ, ਯਾਦ ਰੱਖਿਓ ਜੇ ਕਿਤੇ ਵੀ ਬੈਠੇ ਹੋਗੇ, ਜੇ ਨਾਮ ਦੀ ਕਿਰਪਾ ਨਹੀਂ ਤਾਂ ਅੰਦਰ ਫੁਰਨਿਆਂ ਰੂਪ ਹੀ ਕੁੱਝ ਨਾ ਕੁੱਝ ਆਪਾਂ ਖਾਈ ਜਾਣਾ ਹੈ। ਸਾਡੇ ਇੱਕ ਗੁਰਮੁਖ ਵਿਦਵਾਨ ਨੇ ਉਹਨਾਂ ਟੀਕਾ ਕੀਤਾ ਆਨੰਦ ਸਾਹਿਬ ਦਾ, ਉਹਦੇ ਵਿੱਚ ਇੱਕ ਉਹਨਾਂ ਉਦਾਹਰਨ ਦਿੱਤੀ। ਉਹ ਕਹਿੰਦੇ ਨੇ ਇੱਕ ਵਾਰੀ ਇੱਕ ਬਾਦਸ਼ਾਹ ਨੇ ਸਮਝਾਉਣ ਵਾਸਤੇ ਕਿ ਇੱਕ ਬਾਦਸ਼ਾਹ ਨੇ ਕਿਹਾ ਮੈਂ ਆਪਣੀ ਬੇਟੀ ਦਾ ਰਿਸ਼ਤਾ, ਸੁਸ਼ੀਲ ਸੀ, ਸੋਹਣੀ ਸੁਨੱਖੀ ਸੀ, ਪਰਮਾਤਮਾ ਨੇ ਜੇ ਉਹਨੂੰ ਰੂਪ ਸ਼ਕਲ ਦਿੱਤੀ ਤੇ ਨਾਲ ਚੰਗੀ ਅਕਲ ਵੀ ਦਿੱਤੀ। ਉਹਨੇ ਕਿਹਾ ਮੈਂ ਆਪਣੀ ਬੇਟੀ ਦਾ ਰਿਸ਼ਤਾ ਕਰਾਂਗਾ ਉਸ ਬੰਦੇ ਨਾਲ ਜਿਹੜਾ ਮੇਰੇ ਘਰ ਵਿੱਚ ਆ ਜਿਹੜੀਆਂ 10 ਬੱਕਰੀਆਂ ਨੇ, ਇਹਨਾਂ 10 ਬੱਕਰੀਆਂ ਨੂੰ ਰਜਾ ਦੇ, ਭਾਵ ਅਰਥ ਲੈਣੇ ਨੇ ਆਪਾਂ ਬੜੇ ਆਏ। ਉਹਨੇ ਕਿਹਾ ਜਿਹੜਾ ਨਹੀਂ ਰਜਾ ਸਕੇਗਾ ਉਹਨੂੰ ਸਜ਼ਾ ਵੀ ਮਿਲੇਗੀ। ਬੜੇ ਆਏ ਜੀ ਉਹਨਾਂ ਬੱਕਰੀਆਂ ਲੈ ਲੈਣੀਆਂ, ਅੱਗੇ ਮੈਂ ਅੱਗੇ ਭਾਵ ਅਰਥ ਅਰਜ਼ ਕਰਾਂਗਾ, ਬਾਹਰ ਖੇਤਾਂ ਵਿੱਚ ਲੈ ਜਾਣਾ ਜਾਂ ਦਾਣਾ ਪਾ ਦੇਣਾ। ਤੇ ਜਦੋਂ ਸਾਰਾ ਦਿਨ ਬੱਕਰੀ ਰੱਜ ਕੇ ਆਉਣੀ ਤੇ ਉਹਨਾਂ ਕਹਿਣਾ ਮਹਾਰਾਜ ਰਜਾ ਲਿਆਂਦੀ ਏ, ਤੇ ਰਾਜੇ ਨੇ ਕੀ ਕਰਾਂ, ਹਰੇ ਪੱਠੇ, ਹਰੇ ਪੱਠੇ ਰਹਿਣੇ, ਆਪਣੇ ਹੱਥ 'ਚ ਪਕੜ ਕੇ ਪੱਤੇ ਜਾਂ ਹਰੇ ਪੱਠੇ ਅੱਗੇ ਕਰਨੇ, ਸਾਰਾ ਦਿਨ ਚਰਨ ਵਾਲੀਆਂ ਬੱਕਰੀਆਂ ਫਿਰ ਹਰੇ ਪੱਤੇ ਦੇ ਕੇ ਫਿਰ ਦੌੜੀਆਂ ਆਉਣਾ। ਉਹਨਾਂ ਕਹਿਣਾ ਤੂੰ ਸਾਰਾ ਦਿਨ ਚਾਰ ਕੇ ਕੀ ਲਿਆ, ਤੇ ਰੱਜੀ ਨਹੀਂ। ਕਈ ਦਿਨ ਲੰਘ ਗਏ, ਕਿਸੇ ਤੋਂ ਬੱਕਰੀਆਂ ਰੱਜੀਆਂ ਨਹੀਂ। ਤੇ ਕਹਿੰਦੇ ਇੱਕ ਦਿਨ ਸੱਜਣ ਕੋਈ ਆਇਆ, ਉਹਨੇ ਕਿਹਾ ਜੀ ਮੈਨੂੰ ਮੌਕਾ ਦਿੱਤਾ ਜਾ। ਉਹਨੂੰ ਕਿਹਾ ਜੀ ਲੈ ਜਾ ਤੂੰ। ਉਹ 10 ਬੱਕਰੀਆਂ ਬਾਹਰ ਲੈ ਗਿਆ। ਜਦੋਂ ਬੱਕਰੀਆਂ ਖਾਣ ਵੱਲ ਆਉਣ ਤੇ ਉਹਨੇ ਖਾਤੇ ਸ਼ਮਕ ਪਕੜੀ ਸੀ ਸੋਟੀ, ਜਦੋਂ ਆਉਣਾ ਵੱਟ ਕੇ ਮੂੰਹ ਤੇ ਸੋਟੀ ਮਾਰਨੀ। ਹੁਣ ਸਾਰਾ ਦਿਨ ਇੰਨੀ ਪ੍ਰੈਕਟਿਸ ਕਰ ਦਿੱਤੀ ਉਹਨੇ, ਜਦੋਂ ਬੱਕਰੀਆਂ ਦੌੜ ਕੇ ਪੱਠਿਆਂ ਵੱਲ ਆਉਣਾ, ਦਾਣੇ ਵੱਲ ਆਉਣਾ, ਉਹਨੇ ਪੂਰੇ ਜ਼ੋਰ ਨਾਲ ਸੋਟੀ ਸ਼ਮਕ ਮਾਰਨੀ ਤੇ ਇੱਕੋ ਦਮ ਬੱਕਰੀਆਂ ਨੇ ਤਰਹਿ ਕੇ ਪਿੱਛੇ ਹੋ ਜਾਣਾ। ਸਾਰਾ ਦਿਨ ਉਹਨੇ ਖਾਣ ਨੂੰ ਕੋਈ ਨਹੀਂ ਦਿੱਤਾ, ਬਸ ਆਹੀ ਕੰਮ ਕੀਤਾ। ਸ਼ਾਮ ਨੂੰ ਆਇਆ ਤੇ ਬਾਦਸ਼ਾਹ ਨੂੰ ਕਹਿੰਦਾ ਜੀ ਰੱਜ ਗਈਆਂ ਅੱਜ। ਹੁਣ ਉਹਨਾਂ ਨੂੰ ਮਾਰ ਇੰਨੀ ਕੁ ਪਈ ਸੀ ਕਿ ਉਹਨੇ ਕਿਹਾ ਵੀ ਸੀ ਆਪਾਂ ਦੇਖ ਲੈਂਦੇ ਹਾਂ ਪ੍ਰੀਖਿਆ ਕਰਕੇ। ਰਾਜੇ ਨੂੰ ਪਤਾ ਸੀ ਨਹੀਂ ਰੱਜੀਆਂ ਹੋਣੀਆਂ। ਉਹਨੇ ਖਰਾ ਚਾਰਾ ਜਾਂ ਉਹ ਪੱਠੇ ਪੱਤੇ ਲਿਆਂਦੇ, ਉਹ ਬੱਕਰੀਆਂ ਵੱਲ ਪੱਤੇ ਕਰੇ, ਕਿਉਂਕਿ ਉਹਨੇ ਸਾਰਾ ਦਿਨ ਇੱਕ ਹੱਥ 'ਚ ਪੱਤੇ ਸਨ, ਜਦੋਂ ਪੱਤੇ ਅੱਗੇ ਕਰਦਾ ਸੀ ਬੱਕਰੀ ਆਉਣੀ, ਨਾਲ ਹੀ ਮੂੰਹ 'ਤੇ ਵੱਟ ਕੇ ਸੋਟੀ ਮਾਰ ਦੇਣੀ। ਉਹ ਵਿਚਾਰੀਆਂ ਪੱਤਿਆਂ ਤੋਂ ਡਰਨ ਲੱਗ ਪਈਆਂ। ਫਿਰ ਬੇਨਤੀ ਸੁਣੋ, ਉਹਨੇ ਤਜਰਬਾ ਹੀ ਇਹ ਕੀਤਾ, ਪੱਤੇ ਦਿਖਾਣੇ, ਵੱਟ ਕੇ ਸੋਟੀ ਮਾਰਨੀ, ਬੱਕਰੀ ਨੇ ਪਿੱਛੇ ਹਟ ਜਾਣਾ। ਹੁਣ ਰਾਜੇ ਨੇ ਸੋਟੀ ਤਾਂ ਪਕੜੀ ਨਹੀਂ, ਉਹਨੇ ਇਕੱਲੇ ਖਰੇ ਪੱਤੇ ਪਕੜੇ। ਜਦੋਂ ਪੱਤੇ ਬੱਕਰੀਆਂ ਕੋਲ ਜਾਏ, ਬੱਕਰੀਆਂ ਅੱਗੇ ਭੱਜਣ, ਰਾਜਾ ਪੱਤੇ ਲੈ ਕੇ ਪਿੱਛੇ ਭੱਜੇ। ਮੈਂ ਇੱਕ ਬੇਨਤੀ ਕਰਾਂ, ਇਕੱਲੀ ਕਹਾਣੀ ਨਹੀਂ, ਸੱਚੀ ਮੁੱਚੀ ਆਹ ਵੀ 10 ਬੱਕਰੀਆਂ ਚੰਬੜੀਆਂ ਹੋਈਆਂ ਨੇ। ਮੇਰੀ ਬੇਨਤੀ ਸੁਣਿਓ, ਪੁਰਾਣੇ ਸਮੇਂ ਬਜ਼ੁਰਗ ਸਾਡੇ ਉਦਾਹਰਨਾਂ ਲੈਂਦੇ ਸਨ, ਹੁਣ ਅੱਜ ਇਹ ਵੀ ਤੇ ਬੱਕਰੀਆਂ ਨੇ ਰੱਜਦੀਆਂ ਨੇ। ਸੱਚੀ ਜੇ ਤੂੰ ਜਿੰਨਾ ਮਰਜ਼ੀ ਅੱਖਾਂ ਨਾਲ ਵੇਖ ਲਓ ਤੇ ਅੱਜ ਸਾਰੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ। ਸੱਚੀ ਇਹ ਵੇ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਕਈ ਵਾਰੀ ਕਈ ਬੰਦੇ ਬੈਠੇ ਫੋਨ ਉੱਤੇ ਕੁੱਝ ਨਾ ਕੁੱਝ ਵੇਖੀ ਜਾਂਦੇ। ਬੱਕਰੀ ਨੂੰ ਮਾਰੀ ਜਾਂਦੀ ਹੈ ਨਾ, ਬਖਸ਼ ਬਖਸ਼ ਦਿਆ ਜੇ, ਸੱਚਾਈ ਹੈ। ਇਹਨੂੰ ਤੁਸੀਂ ਕਹੋ ਵੀ ਅਸੀਂ 8 ਘੰਟੇ 10 ਘੰਟੇ ਲਗਾਤਾਰ ਸਕਰੀਨ ਵੇਖੀ ਜਾਈਏ, ਝਾਤੀ ਮਾਰ ਕੇ ਦੇਖੋ, ਇਸ ਅੱਖ ਦੀ ਬੱਕਰੀ ਨੇ ਬਿਲਕੁਲ ਨਹੀਂ ਜੇ ਰਚਣਾ, ਇਹ ਇੱਕ ਨਹੀਂ। ਹੁਣ ਇਹਨਾਂ ਨੂੰ ਰਜਾਣ ਦਾ ਇੱਕੋ ਤਰੀਕਾ ਹੈ ਕਿ ਇਹਨੂੰ ਸ਼ਬਦ ਦਾ ਛਾਂਟਾ ਮਾਰੀਏ, मैं दूजी सोटी की गल नहीं कर रहा। जदों एक किते बिरती उठे ते गुरु ग्रंथ साहिब ने सची मुची छांटे मार के क्या कहे कि मिथ्या नाही रसना परश पर तिरिया रूप ना पेखे नेतर कर ना सुने काहू की निंदा। गुरबाणी दे राही जदों शब्द दे राही नूं छांटा मारांगे इहनूं चाबक मारांगे सच एवे कि शब्द ने इन्ना कि इहनूं परपक कर देना अभ्यास करा देना। जदों शब्द दा अंदरों रस आउण लग पिया बाहर जो मर्जी नाच गाना हुंदा होवे बकरियां कदी प्रवृत्त हुंदियां ही नहीं। मैं फिर बेनती करांगा, मैं कहानी इस करके लई कि समझण लई अर्ज मैं करांगा। गुरु अंगद साहिब कहिंदे ने तृप्त नहीं कोरिया आखण आख न रज्जिया सुन न रज्जे कन अखी देख न रज्जियां गुण गा के कवन भुखियां भुख न उतरै गली भुख न जाए। जे कही नहीं जी मैं बड़ा संतोखी हाँ मैं बड़ा सबर वाला वा जी अभी तो बड़ उस संतोखी नूं कहना नहीं पैंदा मैं संतोखी हाँ उहदा जीवन ही दस दिंदा सबर वाला। आख न आख न रज्जिया सुन न रज्जे कन अखी देख न रज्जिया गुण गा के कवन भुखिया भुख ना उतरै गली भुख ना जाए नानक भुखा तां रज्जै तृप्त भई तां रज्जै नानक भुखा तां रज्जै जा गुण कहे गुणी समाए। असल च अंदर वाली भुख तां बंदा रजेगा जो गुणा दे खजाने वह गुरु जी दे गुण गाएगा वह तां अंदर नूं टिका दे सकदा है। साडे इतिहास विच एक साखी है गुरु नानक साहिब महाराज जी दे पवित्र जीवन नाल। उस साखी विच हिस्टरी विच उहदा सिर्फ जिक्र एक दिन दी हुंदा है। दुबारा इतिहास विच असी उहदा ज्यादा जिक्र नहीं पढ़दे उहदा जीवन की हो जाऊगा किवें। मैं सिर्फ बेनती करन लगा शब्द बख्शिश नाम बंदगी ही अंदर नूं तृप्त कर सकदी है गुरमुखो। बाकी जितना मर्जी कुछ सारी दुनिया इकट्ठी कर लो इत्थे लोक फिर भी भुख नाल मरदे पए आ। भुख नाल मरदे दा अर्थ अंदर दी तृष्णा नहीं बुझदी। ते जिन्ना बंदा वड्डा हुंदा है ना पदवी करके ये भी कौड़ी सच्चाई है जे दुनिया विच सब तो भुखा किसे नूं वेखणा ते चौंक विच भिखारी ना वेखो सब तो भुखे जे वेखने ते दुनिया दीयां पदवियां ते बैठे हो वेखो सब तो वध भुखे मिलणगे तुहानूं। सच्ची जे एक एक मुल्क दी गल नहीं किसे कम्यूनिटी दी नहीं इन्नी भुख है कि सब कुछ ही मेरे कोल आ जाए जमीन भी यही तो बंदे की भुख है। याद रखो कल्ले असी एक दी गल ना करिए इंसान की भुख है वे आ जमीन भी मेरे कब्जे च होवे ये आकाश भी मेरे कब्जे च होवे आ समुंदर भी मेरे कब्जे च होवे। यही कारण के इस धरती ते बैठे हुए बंदे ने जदों रब की दित्ती दान की वंडी पाई ने आकाश भी वंडिया है स्पेस वंडी नहीं हुई। ये भुख है ना कि समुंदर वंडिया नहीं होया कि यह धरती वंडी नहीं हुई आ जमीन दियां खद्दां सरहदां की ने मुल्कां दियां। सच एवे कि बंदा पुलाड़ नूं वंडना चाहुंदा है वंड बैठा है कि यह मेरे मेरे देश की स्पेस है इत्थों तू जहाज नहीं कर सकता आ मेरी जमीन इस हद भी तू पैर नहीं पा सकता यह खद्दा यह सरहदा सब कुछ वंडदा पिया है। पर प्यारो फिर भी वड्डा मुल्क जिहड़ा छोटे नूं खाना ही चाहता है यह इंसान की एक बिरती है। गुरु ग्रंथ साहिब एक बख्शिश करते हैं इन्हूं कल्ले सिखां नाल ना जोड़ के देखो सच एवे पूरी मानवता नूं। गुरु ग्रंथ साहिब कहिंदा लोको जो मर्जी इकट्ठा कर लो जिन्ने मर्जी कब्जे कर लो अंदर दी भटकना नहीं जानी अंदर दी भुख केवल परमात्मा दा नाम ही मिटांदा है। एक उदाहरण मैं आप जी नूं देना इतिहास विचों कि तृप्ति किन्नू कहिंदे आ। तृप्त दा अर्थ मैं ये नहीं कर रहा भी ढिड दा रज जाना जिवें आपां कहिंदे नहीं जी हुण तृप्त हो गए हां अज दस बजे तृप्त हुंदा बारह बजे फिर थाली लैके बैठा हुंदा वह तृप्त हो रहा है। त्रिपत का मतलब कि जिदे अंदर ओ फुरना कर्म तक ही फुरना भी ना उठे। गुरु नानक साहब महाराज जी का आगमन आप सब नूं पता है राय भोए जी जी की तलवंडी च होया ते गुरु नानक साहब महाराज उन्हां दे सब तो पहला जिहड़े दीदार ने मुसलमान औरत ने कीते। मैं इसलिए नहीं कि कोई कान रस ली सिर्फ एक उदाहरण देन लगा भी तृप्ति की है ਤੇ ਜਦੋਂ ਗੁਰ ਪ੍ਰਸਾਦ ਵਰਦਾ ਪਤਾ ਨਹੀਂ ਕਿਸ ਘੜੀ ਕਿਸੇ ਦੇ ਅੰਦਰ ਨੂੰ ਮੇਰੇ ਗੁਰੂ ਨਾਨਕ ਨੇ ਰਜਾ ਦੇਣਾ ਹੈ। ਮਹਾਰਾਜ ਜੀ ਦਾ ਜਦੋਂ ਆਗਮਨ ਹੋਇਆ ਤੇ ਸਭ ਤੋਂ ਪਹਿਲੇ ਦੀਦਾਰ ਜਿਹੜੇ ਨੇ ਮੁਸਲਮਾਨ ਔਰਤ ਦੌਲਤਾਂ ਦਾਈ ਨੇ ਕੀਤੇ। ਸਾਡੇ ਚ ਕਾਵਕ ਗ੍ਰੰਥ ਨੇ, ਕਵਿਤਾ ਵਿੱਚ ਨੇ, ਭਾਵੇਂ ਵਾਰਤਕ ਨੇ, ਭਾਵੇਂ ਭਾਵਨਾ ਵਾਲੇ ਵਿਦਵਾਨਾਂ ਨੇ ਜ਼ਿਕਰ ਕੀਤਾ। ਮੈਂ ਭਾਵਨਾ ਵਾਲੇ ਤਾਂ ਕਿਹਾ, ਆਮ ਤੌਰ ਤੇ ਲਿਖਾਰੀ ਉਹ ਸ਼ੁਰੂ ਕਰਨਗੇ ਨਹੀਂ ਜੀ ਇਹ ਤਾਂ ਮਨੌਤ ਹੁੰਦੀ ਹੈ ਜੀ, ਫਲਾਣੇ ਧਰਮ ਵਿੱਚ ਹੁੰਦੀ ਹੈ, ਫਲਾਣੇ ਪੈਗੰਬਰ ਦੀ ਉਹ ਉਦਾਹਰਨ ਲੈ ਲਈ। ਭਾਵਨਾ ਵਾਲੇ ਇਸ ਗੱਲ ਨੂੰ ਸਮਝਣਗੇ ਕਿ ਦੌਲਤਾਂ ਦਾਈ ਨੇ ਦੀਦਾਰ ਕੀਤੇ ਤੇ ਉਸ ਔਰਤ ਨੇ ਕੇਵਲ ਬਾਬਾ ਕਾਲੂ ਸਾਹਿਬ ਜੀ ਦੇ ਘਰ ਹੀ ਨਹੀਂ ਗਈ, ਕਿਉਂਕਿ ਉਸ ਪਿੰਡ ਵਿੱਚ ਉਹਦਾ ਕਿੱਤਾ ਹੀ ਇਹ ਸੀ ਕਿ ਜਦੋਂ ਕਿਸੇ ਦੇ ਘਰ ਸੰਤਾਨ ਪੈਦਾ ਹੁੰਦੀ ਸੀ ਉਸ ਬੀਬੀ ਦੀ ਉਹਨੇ ਸੇਵਾ ਕਰਨੀ ਜਾਂ ਘੁੱਟਣਾ ਨੱਪਣਾ, ਤੇ ਉਸਨੇ ਦਾਈ ਪੁਣੇ ਦੇ ਕੰਮ ਵਿੱਚ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ, ਪੇਟ ਦਾ ਗੁਜ਼ਾਰਾ ਕਰਨਾ। ਤੇ ਉਹਨੂੰ ਇੱਕ ਆਸ ਹੁੰਦੀ ਸੀ ਕਿ ਕਿਸੇ ਘਰ ਵੀ ਪੁੱਤਰ ਧੀ ਹੁੰਦਾ ਹੈ ਤੇ ਮੈਨੂੰ ਕੁਛ ਨਾ ਕੁਛ ਮਿਲੇਗਾ। ਸਾਡੇ ਸਿੱਖ ਵਿਦਵਾਨਾਂ ਨੇ ਜ਼ਿਆਦਾ ਨਹੀਂ ਹੋ ਸਕਦਾ ਆਪਣੇ ਖਿਆਲ ਵੀ ਸਿਰਜੇ ਨੇ, ਕਹਿੰਦੇ ਨੇ ਕਿ ਅਸਲ 'ਚ ਜਿਸ ਦਿਨ ਮੇਰੇ ਹਜ਼ੂਰ ਗੁਰੂ ਨਾਨਕ ਸਾਹਿਬ ਦੀ ਆਮਦ ਹੋਣੀ ਹੈ ਉਸ ਤੋਂ ਪਹਿਲਾਂ ਇਹ ਦੌਲਤਾਂ ਦਾਈ ਬਾਬਾ ਜੀ ਦੇ ਘਰ ਜਾਂਦੀ ਹੈ। ਮੈਂ ਬਾਬਾ ਜੀ ਸ਼ਬਦ ਬਾਬਾ ਕਾਲੂ ਸਾਹਿਬ ਜੀ ਲਈ ਵਰਤ ਰਹੇ, ਉਹਨਾਂ ਦੇ ਘਰ ਜਾਂਦੀ ਹੈ। ਸਨਮਾਨਯੋਗ ਮਾਤਾ ਤ੍ਰਿਪਤਾ ਜੀ ਦੀ ਆਪਣੀ ਖੱਤੀ ਸੇਵਾ ਕਰਦੀ ਹੈ, ਪਰ ਨਾਲ ਉਹਦੇ ਇੱਕ ਇਹ ਖਿਆਲ ਤੁਰਿਆ ਰਹਿੰਦਾ ਹੈ ਕਿ ਪਟਵਾਰੀ ਦਾ ਘਰ ਹੈ, ਧਨ ਦੌਲਤ ਦੀ ਕਮੀ ਕੋਈ ਨਹੀਂ, ਤੇ ਸੇਵਾ ਕਰਦਿਆਂ ਕਰਦਿਆਂ ਦੱਸ ਵੀ ਦਿੰਦੀ ਹੈ ਕਿ ਰੱਬ ਨੇ, ਵਾਹਿਗੁਰੂ ਨੇ ਜਾਂ ਅੱਲਾ ਸ਼ਬਦ ਵਰਤਾ, ਅੱਲਾ ਨੇ ਦਾਤ ਦਿੱਤੀ ਤੇ ਦੇਖਿਓ ਮੈਨੂੰ 4 ਮਣ ਦਾਣੇ ਦੇ ਦਿਓ, ਮੇਰੀ ਰੋਟੀ ਚੰਗੀ ਚੱਲ ਜਾਏਗੀ, ਤਨ ਢੱਕਣ ਨੂੰ ਬਸਤਰ ਦੇ ਦੇਣਾ, ਪੈਸੇ, ਉਹ ਸਾਰੇ ਸ਼ਬਦ ਕਹਿੰਦੀ। ਸੱਚ ਹੈ ਜੀ, ਮੇਰੇ ਹਜ਼ੂਰ ਦੀ ਜਦੋਂ ਆਮਦ ਹੋਈ ਉਦਨ ਖੁਸ਼ ਸੀ ਦਿਨੇ ਕਿ ਅੱਜ ਮੇਰੀ ਝੋਲੀ ਇਸ ਘਰ ਚੋਂ ਭਰੀ ਜਾਣੀ ਹੈ, ਦੌਲਤ ਮਿਲੇਗੀ, ਅਨਾਜ ਮਿਲੇਗਾ। ਤੇ ਪੁਰਾਣੇ ਸਮੇਂ ਕਈ ਵਾਰੀ ਚੰਗੇ ਰੱਜ ਦੇ ਜਿਹੜੇ ਘਰ ਸਨ ਉਹ ਦਾਈਆਂ ਨੂੰ ਮਾਲ ਡੰਗਰ ਵੀ ਦੇ ਦਿੰਦੇ ਸਨ, ਸੱਜਰੀ ਗਾਂ ਜਾਂ ਮੱਝ ਦੇਦੇ ਨੇ। ਉਹ ਇੰਨੀ ਵੱਡੀ ਆਸ ਨਾਲ ਆਈ ਅੱਜ ਮੇਰੀ ਝੋਲੀ ਭਰੇਗਾ ਬਾਬਾ ਕਾਲੂ, ਉਹ ਝੋਲੀ ਭਰਨ ਦੀ ਆਸ ਨਾਲ ਆਈ, ਪਰ ਉਹਨੂੰ ਇਹ ਪਤਾ ਹੀ ਨਹੀਂ ਕਿ ਅੱਜ ਸਭ ਤੋਂ ਪਹਿਲਾਂ ਤੇਰੀ ਝੋਲੀ ਉਸਨੇ ਭਰਨੀ ਹੈ ਜਿਹਨੇ ਸੰਸਾਰ ਨੂੰ ਰਜਾ ਕੇ ਜਾਣਾ ਹੈ। ਉਹਨੂੰ ਅਜੇ ਪਤਾ ਨਹੀਂ, ਆਈ ਤਾਂ ਭੁੱਖ ਲੈ ਕੇ। ਬੇਨਤੀ ਸੁਣੋ, ਉੱਥੇ 3 ਗੱਲਾਂ ਉਹਨੇ ਕੀਤੀਆਂ। ਹਜ਼ੂਰ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ, ਉਹ ਬਾਹਰ ਆਈ, ਪਰ ਜਦੋਂ ਉਹ ਅੰਦਰ ਮਾਤ ਤ੍ਰਿਪਤਾ ਜੀ ਦੇ ਕੋਲ ਗਈ ਸੀ ਉਦੋਂ ਸੱਚੀ ਮੁੱਚੀ ਬਿਰਤੀ ਆਈ ਸੀ ਕਿ ਪੁੱਤ ਹੋਵੇਗਾ ਆਹ ਮੰਗਾਂਗੀ। ਉਦੋਂ ਉਹਦੇ ਉਹੀ ਪੁਰਾਣੀ ਚੁੰਨੀ, ਪੁਰਾਣੇ ਕੱਪੜੇ, ਮੰਦਰ ਦੀ ਬਿਰਤੀ ਸੀ ਬਾਹਰ ਨਿਕਲਾਂਗੀ ਤੇ ਆਹ ਕੁਝ ਮੰਗਾਂਗੀ। ਸੱਚ ਇਵੇਂ ਜਦੋਂ ਉਹ ਬਾਹਰ ਆਈ, ਸਨਮਾਨਯੋਗ ਬਾਬਾ ਕਾਲੂ ਜੀ ਬਾਹਰ ਬੈਠੇ ਸਨ ਤੇ ਉਹਨਾਂ ਨੂੰ ਉਹਨੇ ਵਧਾਈ ਦਿੱਤੀ, ਪਰ ਕਹਿੰਦੇ ਵਧਾਈ ਦੇਣ ਲੱਗਿਆਂ ਉਹਦਾ ਗਲਾ ਭਰਿਆ ਹੋਇਆ ਸੀ, ਅੱਖਾਂ ਉਹਦੀਆਂ ਭਿੱਜੀਆਂ ਹੋਈਆਂ ਸਨ, ਤੇ ਜਦੋਂ ਅੱਖਾਂ ਵਿੱਚੋਂ ਨੀਰ ਨਿਕਲ ਰਿਹਾ ਹੈ ਆਪਣੀ ਉਸ ਪੁਰਾਣੀ ਦੀ ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝਦੀ ਹੈ, ਅੱਖਾਂ ਪੂੰਝਦੀ ਭਰੇ ਹੋਏ ਗਲੇ ਨਾਲ ਕਹਿੰਦੀ ਹੈ, ਵੇ ਮੈਂ ਤਿਆ ਤੈਨੂੰ ਵਧਾਈ ਹੋਵੇ। ਇੰਨਾ ਸ਼ਬਦ ਕਹਿੰਦੀ ਹੈ, ਅੱਗੋਂ ਸ਼ਬਦ ਨਹੀਂ ਨਿਕਲਦਾ। ਬਾਬਾ ਕਾਲੂ ਸਾਹਿਬ ਜੀ ਅੱਤ ਦੇ ਪ੍ਰਸੰਨ ਹੋਏ, ਆਨੰਦਿਤ ਹੋਏ, ਤੇ ਨਾਲ ਉਹ ਇੱਕ ਥੋੜੀ ਜਿਹੀ ਚਿੰਤਾ ਲੱਗਦੀ, ਇਹ ਰੋ ਕਿਉਂ ਰਹੀ ਹੈ, ਵਧਾਈ ਦਿੰਦੀ ਹੈ ਤੇ ਵਧਾਈ ਨਾਲ ਰੋਣਾ ਕਿਉਂ। ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਯਾਦ ਰੱਖਿਓ ਅੰਦਰ ਦੀ ਅਵਸਥਾ ਹੈ, ਜਿੱਥੇ ਰੱਬ ਦੇ ਮਿਲਾਪ ਦਾ ਚਾਹ ਆਏਗਾ ਉੱਥੇ ਬੈਰਾਗ ਜ਼ਰੂਰ ਆਏਗਾ, ਇਹ ਚਾਹ ਤੇ ਬੈਰਾਗ ਤੋਂ ਬਿਨਾਂ ਗੱਲ ਹੀ ਨਹੀਂ ਬਣਦੀ। ਇਸੇ ਕਰਕੇ ਮਹਾਰਾਜ ਨੇ ਬਾਣੀ 'ਚ ਵੀ ਸ਼ਬਦ ਵਰਤਿਆ, ਹਰ ਤੀਜੜੀ ਲਾਭ ਮਨ ਚਾਓ ਭਇਆ, ਚਾਹ ਹੈ ਪਰ ਨਾਲ ਬੈਰਾਗੀਆਂ ਦੇ ਅੰਦਰ ਹੈ, ਹਰ ਤੀਜੜੀ ਲਾਭ ਮਨ ਚਾਓ ਭਇਆ, ਬੈਰਾਗੀਆਂ ਬਲਰਾਮ ਜੀਓ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਬੈਰਾਗ ਤੇ ਚਾਹ ਦੋਨੋਂ ਇਕੱਠੇ ਆ। ਉਹਨੂੰ ਚਾਹ ਇਸ ਚੀਜ਼ ਦਾ ਹੈ ਕਿ ਅੰਦਰੋਂ ਰੱਜ ਗਈ, ਪਹਿਲਾ ਦੀਦਾਰ ਉਹਨੇ ਪਾਇਆ, ਤੇ ਗੁਰਮੁਖੋ ਬੈਰਾਗ ਅੱਜ ਉਹਦੇ ਅਥਰੂ ਤ੍ਰਿਸ਼ਨਾ ਦੇਵੀ, ਉਹਦੇ ਅਥਰੂ ਸ਼ੁਕਰਾਨੇ ਦੇ ਅਥਰੂ ਨੇ। ਬਾਬਾ ਜੀ ਨੇ ਚਿੰਤਾ ਜ਼ਰੂਰ ਜ਼ਾਹਿਰ ਕੀਤੀ ਵੀ ਹੋਇਆ ਕਿ ਤੂੰ ਰੋ ਕਿਉਂ ਰਹੀ ਹੈ? ਸਾਡਾ ਇਤਿਹਾਸ ਕਹਿੰਦਾ ਜੀ ਬਰਤਨ ਵਿੱਚ ਕੁਝ ਪਾ ਕੇ ਮੋਤੀ ਸਨ ਜਾਂ ਮੋਹਰਾਂ ਸਨ ਜਾਂ ਪੈਸੇ ਸਨ, ਉਹ ਦੇਣ ਲੱਗੇ। ਇੱਕ ਹੱਥ ਨਾਲ ਚੁੰਨੀ ਨਾਲ ਆਪਣੇ ਅੱਥਰੂ ਪੂੰਝ ਰਹੀ ਹੈ ਤੇ ਦੂਜਾ ਹੱਥ ਬਾਬਾ ਕਾਲੂ ਸਾਹਿਬ ਜੀ ਦੇ ਉਸ ਬਰਤਨ ਜਿਸ ਪਲੇਟ ਵਿੱਚ ਉਹਨਾਂ ਪੈਸੇ ਪਾਏ ਨੇ ਉਹਨੂੰ ਹੱਥ ਨਾਲ ਪਰਾਂ ਕਰਕੇ ਕਹਿੰਦੀ ਹੈ ਵੀ ਰਹਿਣ ਦੇਵੇ ਮਹਿਤਿਆ, ਮੈਂ ਤਾਂ ਬਹੁਤ ਰੱਜੀ। ਆਹ ਰੱਜਣਾ ਹੈ। ਮੈਂ ਉਦਾਹਰਣ ਲਈ, ਕਿਉਂਕਿ ਇਹ ਨਹੀਂ ਕਿ ਜੇ ਬਾਣੀ ਕਹਿ ਰਹੀਏ ਤੇ ਇਹ ਬਾਣੀ ਜੇ ਕਹਿ ਰਹੀ ਤੇ ਪ੍ਰੈਕਟੀਕਲ ਵੀ ਕਿਤੇ ਹੈ ਨਾ। ਕਹਿਣ ਲੱਗੇ ਰਹਿਣ ਦੇਵੇ ਮਹਿਤਿਆ, ਮੈਂ ਤਾਂ ਬਹੁਤ ਰੱਜੀ। ਇਸ ਰੱਜੀ ਦੇ ਅਰਥ ਕੀ ਨੇ? ਉਸ ਵਕਤ ਬਾਬਾ ਜੀ ਨੇ ਕਿਹਾ ਸ਼ਾਇਦ ਕਿ ਇਹਨੂੰ ਥੋੜੇ ਲੱਗ ਰਹੇ ਨੇ। ਬਾਬਾ ਕਾਲੂ ਸਾਹਿਬ ਕਹਿੰਦੇ ਤੂੰ ਅੱਜ ਝੋਲੀ 'ਚ ਵਧਾਈ ਪਾ, ਜੋ ਚੀਜ਼ ਮੰਗੇਗੀ, ਵਸਤਰ ਅਨਾਜ ਮਾਲ ਡੰਗਰ ਪਸ਼ੂ ਸਭ ਕੁਝ ਦੇਵਾਂਗੇ, ਤੂੰ ਝੋਲੀ ਕਰ। ਉਸ ਸ਼ਰਧਾ 'ਚ ਭਿੱਜੀ ਨੇ ਕਿਹਾ ਸੀ ਮਾਪਿਆਂ ਨੇ ਨਾਮ ਦੌਲਤਾਂ ਰੱਖਿਆ ਪਰ ਸੱਚੀ ਮੁੱਚੀ ਅੰਦਰ ਦੀ ਭੁੱਖ ਕਦੀ ਨਹੀਂ ਸੀ ਮਰੀ। ਨਾਂ ਦੀ ਦੌਲਤਾਂ ਸਾਂ, ਅੰਦਰ ਦੀ ਤ੍ਰਿਸ਼ਨਾ ਇਹ ਤ੍ਰਿਪਤੀ ਸੀ, ਅੰਦਰ ਤ੍ਰਿਪਤ ਨਹੀਂ ਸੀ। ਸੱਚ ਇਹ ਵੇ ਕਿ ਤੇਰੇ ਪੁੱਤਰ ਦੇ ਪਹਿਲੇ ਦੀਦਾਰ ਨੇ, ਤੇਰੇ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਸੱਚੀ ਮੁੱਚੀ ਕਰੋੜਾਂ ਜਨਮਾਂ ਦੀ ਭੁੱਖ ਮਿਟਾ ਕੇ ਅੱਜ ਮੇਰਾ ਨਾਮ ਸਬਰ ਕਰ ਦਿੱਤਾ। ਮੈਂ ਅੰਦਰੋਂ ਵੀ ਦੌਲਤ ਵਾਲੀ ਹੋ ਗਈ ਹਾਂ, ਮੈਨੂੰ ਇਹ ਨਹੀਂ ਚਾਹੀਦਾ। ਸੁਣਿਓ ਗੁਰਮੁਖੋ, ਥੋੜੀ ਜਿਹੀ ਬੇਨਤੀ, ਆਪ ਜੀ ਦਾ ਸ਼ੁਕਰਾਨਾ। ਪੰਡਿਤ ਹਰਦਿਆਲ ਜੀ ਹੁੰਦੇ ਆ, ਮੈਂ ਇਕੱਲੀ ਕਹਾਣੀ ਨੂੰ ਉਹਦੇ ਤਿੰਨ ਗੱਲਾਂ ਕਹੀਆਂ, ਉਹ ਤੋਂ ਬਾਅਦ ਦੌਲਤਾਂ ਦਾਈ ਦਾ ਜ਼ਿਕਰ ਹੀ ਨਹੀਂ ਕੋਈ ਕਰਦਾ। ਇਹਦਾ ਮਤਲਬ ਉਹ ਕਿਸ ਅਵਸਥਾ ਤੇ ਪਹੁੰਚ ਗਈ ਹੋਵੇਗੀ? ਪੰਡਿਤ ਹਰਦਿਆਲ ਜੀ ਨੇ ਪੁੱਛਿਆ, ਕਿਉਂਕਿ ਪੱਤਰੀ ਬਣਾਉਣੀ ਸੀ ਤੇ ਇਹ ਮੰਜੀ ਸਾਹਿਬ ਤੋਂ ਮੈਂ ਬੇਨਤੀ ਕਰ ਰਿਹਾ ਵੀ ਇਹਦੇ ਅਰਥ ਇਹ ਨਾ ਕੋਈ ਕਰ ਬੈ ਜੀ, ਉੱਥੇ ਤੇ ਅੱਜ ਕੱਲ੍ਹ ਪੱਤਰੀਆਂ ਬਾਹਮਣਾਂ ਵਾਲੀਆਂ ਚੱਲ ਪਈਆਂ, ਉਹਨਾਂ ਜਨੇਊ ਪਾਉਣ ਦਾ ਵੀ ਪਾਇਆ ਨੀ, ਜਨੇਊ ਪਾਉਣ ਦਾ ਜ਼ਿਕਰ ਕੀਤਾ। ਪਿਤਾ ਜੀ ਨੇ ਤੇ ਆਪਣੀਆਂ ਪੁਰਾਣੀਆਂ ਰਸਮਾਂ ਕਰਨੀਆਂ ਸਨ। ਪੰਡਿਤ ਹਰਦਿਆਲ ਚੰਗਾ ਸੂਝਵਾਨ ਸੀ, ਉਹ ਇਹ ਆ ਝੋਲਾ ਛਾਪ ਨਹੀਂ ਸੀ ਬੰਦਾ, ਉਹ ਅੰਦਰ ਜੋਤਿਸ਼ ਦੀ ਵਿਦਿਆ ਵੀ ਜਾਣਦਾ ਸੀ। ਉਸ ਵਕਤ ਉਹਨੇ ਆ ਕੇ ਪੁੱਛਿਆ ਵੀ ਮੈਨੂੰ ਦਾਈ ਨੂੰ ਕਹਿੰਦਾ ਮੈਨੂੰ ਦੱਸ। ਸੱਚੀ ਮੁੱਚੀ ਜੀ ਉਹ ਜਦੋਂ ਆਈ ਉਹਦੇ ਨੇਤਰਾਂ ਵਿੱਚ ਕੋਈ ਸਰੂਰ ਸੀ, ਉਹਦੇ ਬੋਲਾਂ ਦੇ ਵਿੱਚ, ਅੱਜ ਦਾਈ ਵਾਲੇ ਬੋਲ ਨਹੀਂ ਸਨ, ਉਹਦੇ ਬੋਲਾਂ ਵਿੱਚ ਗੁਰੂ ਨਾਨਕ ਦੇ ਘਰ ਦੀ ਰੁਖਾਨੀਅਤ ਪਾਤਸ਼ਾਹੀ ਦੇ ਬੋਲ ਸਨ ਕਿ ਜਿਸ ਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹਦੇ ਬੋਲ, ਉਹਦੇ ਨੇਤਰ, ਉਹਦੀ ਚਾਲ ਚ ਵੱਖਰੇ ਸੀ ਸਭ ਕੁਝ। ਉਹਨੇ ਕਿਹਾ ਮੈਨੂੰ ਦੱਸ। ਉਹਨੇ ਕਿਹਾ ਮੈਂ ਤੈਨੂੰ ਤਿੰਨ ਗੱਲਾਂ ਕਹਿਣੀਆਂ ਚਾਹੁੰਦੀਆਂ ਪੰਡਿਤ ਜੀ ਨੂੰ। ਕਹਿਣ ਲੱਗੀ ਮੇਰੀ ਜ਼ਿੰਦਗੀ ਦਾ ਤਜਰਬਾ ਹੈ, ਅਨੇਕਾਂ ਬੱਚਿਆਂ ਨੇ ਮੇਰੇ ਹੱਥ ਰਾਹੀਂ ਜਨਮ ਲਿਆ, ਅੱਜ ਤੱਕ ਕਦੀ ਵੀ ਇਹ ਕੁਝ ਨਹੀਂ ਵਾਪਰਿਆ ਕਿ ਹਰ ਬੱਚਾ ਜਦੋਂ ਮੈਂ ਜਨਮ ਦਿਵਾਉਣੀ ਰੋਂਦਾ ਹੈ, ਇਹ ਰੋਏ ਕੋਈ ਨਹੀਂ, ਇਹ ਮੁਸਕਰਾਏ ਨੇ। ਪਹਿਲੀ ਗੱਲ ਉਹਨੇ ਕਿ ਉਹ ਮੁਸਕਰਾਏ ਨੇ। ਦੂਜੀ ਗੱਲ ਉਹਨੇ ਕਿਹਾ ਮੇਰੇ ਅੰਦਰ ਦੇ ਇੱਕੋ ਦਮ ਭੁੱਖ ਦੇ ਫੁਰਨੇ ਸਭ ਮਿਟ ਗਏ, ਮੈਂ ਰੱਜ ਗਈ। ਪਰ ਉਹਨੇ ਮੈਂ ਰੱਜ ਗਈ ਈਗੋ ਚ ਨਹੀਂ, ਮੈਂ ਤ੍ਰਿਪਤ ਹੋ ਗਈ ਅੰਦਰੋਂ। ਤੇ ਤੀਸਰੀ ਗੱਲ ਉਹਨੇ ਕਹੀ, ਪੰਡਿਤ ਜੀ ਜਦੋਂ ਇਹਨਾਂ ਦਾ ਆਗਮਨ ਹੋਇਆ ਮੈਨੂੰ ਅੰਦਰੋਂ ਸ਼ਬਦ ਸੁਣਾਈ ਦਿੱਤਾ। ਭਾਵੇਂ ਸਾਡੇ ਸੱਜਣ ਬਾਹਰ ਮੁਖੀ ਕਰਦੇ ਆ ਕਿ ਤਨ ਨਿਰੰਕਾਰ ਇਹ ਸ਼ਬਦ ਕੋਈ ਕਹਿੰਦਾ ਵਾਹਿਗੁਰੂ ਸ਼ਬਦ ਨਹੀਂ, ਗੁਰਮੁਖੋ ਸ਼ਬਦ ਸਾਰਿਆਂ ਦੇ ਅੰਦਰ ਹੀ ਹੈ। ਦੌਲਤਾਂ ਦੇ ਅੰਦਰ ਸ਼ਬਦ ਨਹੀਂ ਸੀ? ਕਿਹੜਾ ਜੀਵ ਹੈ ਜਿਹਦੇ ਅੰਦਰ ਸ਼ਬਦ ਨਹੀਂ? ਹਰ ਇੱਕ ਦੇ ਅੰਦਰ ਸ਼ਬਦ ਹੈ, ਪਰ ਸਾਊਂਡ ਦਾ ਪ੍ਰਦੂਸ਼ਣ ਹੀ ਇੰਨਾ ਜ਼ਿਆਦਾ ਹੈ, ਅੰਦਰ ਦਾ ਸ਼ਬਦ ਬਾਹਰ ਦੇ ਥੋਤੇ ਸ਼ਬਦ ਆਵਾਜ਼ ਪਹੁੰਚਣ ਹੀ ਨਹੀਂ ਦਿੰਦੇ। ਮੇਰੇ ਗੁਰੂ ਨਾਨਕ ਨੇ ਪਹਿਲੀ ਨਜ਼ਰ ਕੀਤੀ, ਅੰਦਰ ਦਾ ਸਾਰਾ ਸ਼ੋਰ ਸ਼ਰਾਬਾ ਖਤਮ ਕਰਕੇ ਜਿਹੜਾ ਸ਼ਬਦ ਉਹਦੇ ਅੰਦਰ ਚੱਲਦਾ ਸੀ ਉਹਨੂੰ ਪ੍ਰਗਟ ਕਰ ਦਿੱਤਾ। ਮੇਰੀ ਫਿਰ ਬੇਨਤੀ, ਸ਼ਬਦ ਸੁਣਿਆ? ਉਹਨੇ ਕਿਹਾ ਮੈਂ ਸ਼ਬਦ ਸੁਣਿਆ। ਮੈਂ ਤਾਂ ਇਹ ਬੇਨਤੀ ਕਰ ਰਹੀ, ਮਨ ਚ ਹੋਵੇਗਾ ਵੀ ਅਜੇ ਤੇ ਬਾਬਾ ਜੀ ਦਾ ਆਗਮਨ ਹੋਇਆ, ਜਪਜੀ ਸਾਹਿਬ ਕਿੱਥੇ ਉਚਾਰ ਦਿੱਤਾ, ਕਿਉਂਕਿ ਤਰਕ ਵਾਲਾ ਕਿਸੇ ਹੱਦ ਤੱਕ ਜਾ ਸਕਦਾ, ਪਰ ਅਸੀਂ ਭਾਵਨਾ ਨੂੰ ਦੇਖਣਾ, ਸ਼ਬਦ ਸੁਣਿਆ। ਦੂਜੀ ਗੱਲ ਉਹਨੇ ਕਹੀ ਮੈਂ ਰੱਜ ਗਈ, ਤੀਸਰੀ ਗੱਲ ਕਹੀ ਉਹ ਮੁਸਕਰਾਏ ਨੇ। ਗੁਰਮੁਖੋ ਹੁਣ ਤੁਸੀਂ ਇੱਕ ਗੱਲ ਧਿਆਨ ਨਾਲ ਸੁਣੋ, ਰੱਜ ਗਈ ਦਾ ਮਤਲਬ ਉਹਦੇ ਘਰ ਘੋੜੇ ਵੱਜ ਗਏ, ਉਹਦੇ ਘਰ ਮੱਝਾਂ ਗਾਵਾਂ ਚਲੀਆਂ ਗਈਆਂ, ਉਹਦੇ ਘਰ ਖਜ਼ਾਨਾ ਚਲਾ ਗਿਆ। ਉਹ ਬੈਠੀ ਉੱਥੇ ਖਲੋਤੀ ਉੱਥੇ ਜੋ ਬਾਬਾ ਕਾਲੂ ਜੀ ਦੇ ਰਹੇ ਨੇ ਉਹ ਵੀ ਕਹਿੰਦੀ ਮੈਂ ਨਹੀਂ ਲੈਣਾ, ਮੈਂ ਰੱਜੀ। ਗੁਰਮੁਖੋ ਉਸ ਰੱਜੀ ਦਾ ਅਰਥ ਹੈ ਗੁਰਪ੍ਰਸਾਦ, ਉਸ ਰੱਜੀ ਦਾ ਅਰਥ ਹੈ ਗੁਰੂ ਦੀ ਨਦਰ। ਜਦੋਂ ਤੁਰ ਅੰਦਰ ਨਦਰ ਵਾਪਰ ਜਾਏ, ਚੇਤੇ ਰੱਖਿਓ ਸੁੱਕੀ ਰੋਟੀ ਖਾਣ ਵਾਲੀ ਦੌਲਤਾਂ ਵੀ ਕਹਿੰਦੀ ਅੱਜ ਮੈਂ ਰੱਜ ਗਈ ਹਾਂ, ਮੈਂ ਤ੍ਰਿਪਤ ਹੋ ਗਈ ਹਾਂ। ਉਹ ਤ੍ਰਿਪਤ ਦੇ ਅਰਥ ਬਹੁਤ ਡੂੰਘੇ ਨੇ, ਉਹਦੇ ਰੱਜਣ ਦਾ ਕੋਈ ਭਾਵ ਹੈ। ਉਹਨੇ ਸ਼ਬਦ ਸੁਣਿਆ, ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਅੱਜ ਗੁਰੂ ਜੀ ਕਹਿੰਦੇ ਤ੍ਰਿਪਤ ਭਾਈ। ਮੈਂ ਉਦਾਹਰਨ ਲਈ ਗਏ ਕਿ ਅੰਦਰੋਂ ਤ੍ਰਿਪਤ ਹੋ ਗਏ ਹਾਂ, ਅੰਦਰੋਂ ਰੱਜ ਗਏ ਹਾਂ, ਸੱਚ ਭੋਜਨ ਖਾਇਆ। ਤੇ ਯਾਦ ਰੱਖੋ ਆਪ ਰੋਜ਼ ਇੱਕ ਪੌੜੀ ਪੜ੍ਹਦੇ, ਉਹ ਆਖ ਹੈ ਤ੍ਰਿਪਤੀ, ਸਾਚਾ ਨਾਮ ਮੇਰਾ ਆਧਾਰੋ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਸੱਚਾ ਨਾਮ ਮੇਰੀ ਜ਼ਿੰਦਗੀ ਦਾ ਆਧਾਰ ਬਣ ਗਿਆ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ। ਸਭ ਚੇਤੇ ਰੱਖਿਓ ਤੇ ਸ਼ਬਦ ਭੁੱਖਾ ਨਾਲ ਸਭ ਆਇਆ, ਭੁੱਖ ਸ਼ਬਦ ਨਹੀਂ ਆਇਆ, ਬਹੁ ਵਚਨ ਆਇਆ ਭੁੱਖਾ। ਭੁੱਖਾ ਸਭ ਗਵਾਈਆਂ, ਇਹਦਾ ਮਤਲਬ ਭੁੱਖ ਕੱਲੀ ਢਿੱਡ ਦੀ ਨਹੀਂ। ਜਿੱਥੋਂ ਮੈਂ ਸ਼ੁਰੂਆਤ ਕੀਤੀ, ਅੱਖਾਂ ਦੀ ਭੁੱਖ, ਕੰਨ ਦੀ ਭੁੱਖ, ਇੰਦਰੀਆਂ ਦੀ ਭੁੱਖ, ਆ 10 ਬੱਕਰੀਆਂ ਜਿਹੜੀਆਂ ਚਰਦੀਆਂ ਨੇ ਸਾਰਾ ਦਿਨ, ਕਰਮ ਇੰਦਰੇ, ਗਿਆਨ ਇੰਦਰੇ, ਇਹ ਸਾਰੀਆਂ ਭੁੱਖਾਂ ਇੱਕ ਨਾਮ ਨੇ ਮਿਟਾ ਕੇ ਰੱਖ ਦਿੱਤੀਆਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ। ਸਭ ਗਵਾਈਆਂ, ਫਿਰ ਕੀ ਹੋਇਆ, ਕਰ ਸ਼ਾਂਤ। ਆ ਹੈ ਤ੍ਰਿਪਤ ਭਈ, ਸੱਚ ਭੋਜਨ ਖਾਇਆ, ਅੰਦਰ ਸ਼ਾਂਤ ਹੋ ਗਿਆ, ਤ੍ਰਿਪਤ ਹੋ ਗਿਆ। ਮਹਾਰਾਜ ਕਹਿੰਦੇ ਕਰ ਸ਼ਾਂਤ, ਸੁੱਖ ਮਨ ਆਏ ਵਸਿਆ, ਸੁੱਖ ਮਨ ਆਏ ਵਸਿਆ, ਅੰਦਰ ਸੁੱਖ ਆ ਕੇ ਵਸ ਗਿਆ। ਮਹਾਰਾਜ ਕਹਿੰਦੇ ਨੇ ਜਿੰਨੀਆਂ ਇੱਛਾ ਸੰਸਾਰੀਆਂ ਪੂਰੀਆਂ ਹੋ ਗਈਆਂ, ਹੁਣ ਅੱਗੇ ਅਸੀਂ ਦੇਖਾਂਗੇ ਉਹ ਇੱਛਾ ਕਿਹੜੀਆਂ ਕਿਹੜੀਆਂ ਬੰਦੇ ਨੂੰ ਹੁੰਦੀਆਂ ਨੇ। ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਿਵੇਂ ਪੁਜਾਈਆਂ ਜੀ, ਆਪਣੇ ਆਪ ਨੇ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਜਿਹਨੇ ਇਹ ਰਹਿਮਤਾਂ ਮੈਨੂੰ ਦੇ ਦਿੱਤੀਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਗੁਰਮੁਖੋ ਸੱਚਾ ਨਾਮ ਆਧਾਰ ਬਣ ਜਾਏ, ਫਿਰ ਦੇਖੋ ਤ੍ਰਿਪਤੀ। ਦੇਖੋ ਕਈ ਵਾਰੀ ਕੀ ਹੁੰਦਾ, ਇਹਨੂੰ ਹੋਰ ਫਿਰ ਇੱਕ ਉਦਾਹਰਨ ਗੁਰੂ ਕਾਲ ਵਿੱਚ ਲੈ ਲਈਏ। ਮੰਨ ਲਓ ਜੋ ਮਿਲਿਆ ਤੇ ਚਲਾ ਜਾਏ, ਤੇ ਫਿਰ ਵੀ ਕੋਈ ਕਹਿ ਵੀ ਰੱਜੇ ਪਾਇਆ, ਕੋਈ ਕਮੀ ਨਹੀਂ, ਕੁਝ ਕਹਿੰਦਾ ਦੇਖਿਆ ਬੰਦਾ ਤੁਸੀਂ, ਬਾਹਰ ਮੁਖੀ ਜੋ ਮਿਲਿਆ, ਮੰਨ ਲਓ ਕਿ ਪਦਾਰਥ ਮਿਲੇ, ਕਿਲੇ ਮਿਲੇ, ਘਰ ਮਿਲੇ, ਤੇ ਬੰਦਾ ਕਹੇਗਾ ਜੀ ਕੋਈ ਪਰਵਾਹ ਨਹੀਂ, ਬਹੁਤ ਕੁਝ, ਸ਼ਹਿਨਸ਼ਾਹ ਵਾਸੀ, ਸਾਨੂੰ ਕਿਸੇ ਦੀ ਕੀ ਪਰਵਾਹ। ਪਰ ਜੇ ਮਿਲਿਆ ਜੋ ਕੁਝ ਹੈ ਉਹ ਵੀ ਚਲਾ ਜਾਏ, ਕੱਲੇ ਕਿਲੇ ਨਾ ਜਾਣ, ਹਾਥੀ ਘੋੜੇ ਨਾ ਜਾਣ, ਇੱਥੋਂ ਤੱਕ ਕਿ ਬੱਚੇ ਵੀ ਚਲੇ ਜਾਣ, ਤੇ ਤ੍ਰਿਪਤ ਹੋਇਆ, ਜ਼ਮੀਨ ਤੇ ਬੈਠਾ, ਕਹੋ ਬਾਦਸ਼ਾਹ ਅੱਜ ਮੇਰੇ ਕੋਲ ਸੰਸਾਰ ਦਾ ਕੁਛ ਵੀ ਨਹੀਂ ਬਾਹਰ ਮੁਖੀ, ਪਰ ਜਿਹੜੇ ਰੱਬ ਨੇ ਮੈਨੂੰ ਅੰਦਰ ਦੀ ਤ੍ਰਿਪਤੀ ਦਿੱਤੀ, ਉਹ ਤੂੰ ਮੇਰੇ ਤੋਂ ਕਦੀ ਵੀ ਖੋ ਨਹੀਂ ਸਕਦਾ। ਉਹ ਤ੍ਰਿਪਤੀ ਕੀ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲ ਮੈਂ ਇਸ਼ਾਰਾ ਕਰਨਾ ਚਾਹੁੰਦਾ, ਸੱਚੀ ਸਰਕਾਰ ਵੱਲ। ਮਹਾਰਾਜ ਜ਼ਫਰਨਾਮਾ ਲਿਖਦੇ ਆ, ਮੈਂ ਫਿਰ ਬੇਨਤੀ ਕਰਾਂਗਾ, ਅੰਦਰ ਦੀ ਤ੍ਰਿਪਤੀ ਦਾ ਸੰਬੰਧ ਦੌਲਤ ਦੀ ਬਹੁਤਾਤ ਨਾਲ ਨਹੀਂ ਕਿ ਬਹੁਤ ਇਕੱਠੇ ਹੋ ਗਏ ਤੁਹਾਨੂੰ ਅਸੀਂ ਰੱਜ ਗਏ ਜੀ। ਯਾਦ ਰੱਖਿਓ ਉਹ ਰਜੇਵਾਂ ਜਿਹੜਾ ਜਿੱਦਣ ਚਲੇਗੀ ਭੁੱਖ ਫਿਰ ਡੰਗ ਮਾਰੇਗੀ, ਅਸਲ ਚ ਅੰਦਰੋਂ ਤ੍ਰਿਪਤੀ ਹੈ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਫਿਰ ਮੇਰੀ ਬੇਨਤੀ, ਆਪਣੀ ਹਯਾਤੀ ਚ ਕਿਲੇ ਬਣਾਏ, 5 ਕਿਲੇ ਅਨੰਦਪੁਰ ਸਾਹਿਬ ਬਣਾਏ, ਕੀਮਤੀ ਤੋਂ ਕੀਮਤੀ ਘੋੜੇ ਰੱਖੇ, ਸ਼ਮਿਆਨੇ ਕੀਮਤੀ ਤੋਂ ਕੀਮਤੀ ਗੁਰੂ ਜੀ ਕੋਲ। ਭੀਮ ਚੰਦ ਵਰਗੇ ਸਾਰੀ ਜ਼ਿੰਦਗੀ ਇਸ ਈਰਖਾ ਦੀ ਅੱਗ ਚ ਭੁੱਜਦੇ ਰਹੇ ਕਿ ਇਹ ਸ਼ਮਿਆਨਾ, ਇਹ 5 ਕੜਾ ਸ਼ਸਤਰ, ਇਹ ਚੰਦਨ ਦੀ ਚੌਂਕੀ, ਇਹ ਘੋੜੇ, ਇਹ ਪ੍ਰਸਾਦੀ ਰਾਤੀ ਰਾਜਿਆਂ ਦੇ ਘਰ ਚਾਹੀਦੇ ਨੇ। ਪਰ ਮਹਾਰਾਜ ਨੇ ਸਭ ਕੁਝ ਮਾਣਿਆ, ਹਾਥੀ ਵੀ ਸੀ, ਪ੍ਰਸਾਦੀ ਰਾਤੀ ਚੌਰ ਕਰਦਾ ਮਹਾਰਾਜ ਜੀ ਨੂੰ, 5 ਕਲਾ ਸ਼ਸਤਰ ਵਿੱਚ ਇੱਕ ਇੱਕ ਕਲਾ ਦੱਬਿਆ 5 ਤਰ੍ਹਾਂ ਦੇ ਸ਼ਸਤਰ ਨਿਕਲਦੇ ਆ, ਸ਼ਮਿਆਨਾ ਕੀਮਤੀ, ਚੰਦਨ ਦੀ ਚੌਂਕੀ, ਇੰਨਾ ਕੁਛ, ਨੀਲੇ ਦਾ ਸ਼ਾਹ ਸਵਾਰ, ਹੀਰਿਆਂ ਦੀਆਂ ਕਲਗੀਆਂ ਵਾਲਾ। ਪਿਆਰਿਓ ਜਿੱਦਣ ਚਾਰੇ ਪੁੱਤਰ ਚਲੇ ਗਏ, ਸਨਮਾਨਯੋਗ ਮਾਤਾ ਜੀ ਸ਼ਹੀਦ ਹੋ ਗਏ, 5 ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋ ਗਏ, ਤੇ ਜ਼ਫਰਨਾਮਾ ਲਿਖਦਿਆਂ ਮਹਾਰਾਜ ਫਿਰ ਅੰਦਰ ਦੀ ਤ੍ਰਿਪਤੀ ਦਾ ਜ਼ਿਕਰ ਕਰਦੇ ਆ। ਹਜ਼ੂਰ ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਮੈਂ ਸਿਰਫ ਇਹ ਬੇਨਤੀ ਕਰ ਰਿਹਾ ਗੁਰਮੁਖੋ ਅੰਦਰ ਦੀ ਤ੍ਰਿਪਤੀ ਸ਼ਹਿਨਸ਼ਾਹੀ ਹੁੰਦੀ ਹੈ। ਮੈਂ ਤਾਂ ਹੀ ਕਿਹਾ ਜਿਹੜੇ ਬਾਹਰ ਦੇ ਸ਼ਹਿਨਸ਼ਾਹ ਨੇ ਇਹਨਾਂ ਤੋਂ ਵੱਡਾ ਮੰਗਤਾ ਕੋਈ ਨਹੀਂ, ਤੇ ਸੱਚੀ ਇਹ ਵਿੱਚ ਜਿਹਦੇ ਕੋਲ ਅੰਦਰ ਦੀ ਸ਼ਹਿਨਸ਼ਾਹੀ ਹੈ ਉਦੋਂ ਵੱਡਾ ਸਮਰਾਟ ਕੋਈ ਨਹੀਂ। ਮਹਾਰਾਜ ਕਹਿ ਰਹੇ ਨੇ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਸਾਜ਼ੋ ਦਾ ਅਰਥ ਹੈ, ਸਾਜ਼ ਦਾ ਅਰਥ ਆ ਸਾਜੋ ਸਮਾਨ, ਬਾਜ਼ੋ ਦਾ ਅਰਥ ਆਪਾਂ ਕਰਨੇ ਉਹ ਪੰਛੀ ਬਾਜ਼। ਅੱਜ ਮੇਰੇ ਕੋਲ ਨਾ ਸਾਜ਼ ਕਹਿ ਕੋਈ ਸਮਾਨ ਨਹੀਂ, ਨਾ ਮੇਰੇ ਕੋਲ ਕੀਮਤੀ ਕੋਈ ਬਾਜ ਕਹਿ ਸਾਜ਼, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ, ਫੌਜਾਂ ਵੀ ਕੋਈ ਨਹੀਂ। ਫਰਸ਼ ਦਾ ਅਰਥ ਉਹ ਸਿੰਘਾਸਨ ਵੀ ਕੋਈ ਨਹੀਂ ਜਿੱਥੇ ਰੋਜ਼ ਬਹਿੰਦਾ ਸਾਂ, ਉਹ ਤੂੰ ਕੀ ਖੋ ਸਕਣਾ ਮੇਰੇ ਅੰਦਰ ਦੀ ਤ੍ਰਿਪਤੀ ਨੂੰ ਖੋ ਸਕਣਾ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਹੈ, ਖੁਦਾ ਨੇ ਮੈਨੂੰ ਬਖਸ਼ਿਆ ਹੈ, ਐਸ਼ੋ ਅਰਸ਼ ਮੈਨੂੰ ਅਰਸ਼ਾਂ ਦਾ ਜਿਹੜਾ ਉਹਨੇ ਐਸ਼ ਬਖਸ਼ੀ ਹੈ, ਜਿਹੜਾ ਰੂਖਾਨੀ ਤੇ ਦਾਤ ਦਿੱਤੀ ਹੈ, ਦੁਨੀਆਂ ਦੀ ਕੋਈ ਚੀਜ਼ ਵੀ ਚਲੀ ਜਾਏ ਮੇਰੇ ਅੰਦਰ ਦੇ ਉਸ ਰੂਖਾਨੀ ਸੁੱਖ ਨੂੰ ਕੋਈ ਵੀ ਨਹੀਂ ਖੋ ਸਕਦਾ। ਮੇਰੀ ਸਿਰਫ ਇੱਕ ਬੇਨਤੀ ਪਿਆਰਿਓ, ਕਿਉਂਕਿ ਅਸੀਂ ਇੱਕ ਇੱਕ ਸ਼ਬਦ ਤੇ ਤਕਰੀਬਨ ਰੁਕੀ ਜਾ ਰਹੇ ਹਾਂ ਰੋਜ਼, ਕਿ ਤ੍ਰਿਪਤ ਭਈ ਅੰਦਰ ਰੱਜ ਗਿਆ। ਮੈਂ ਫਿਰ ਬੇਨਤੀ ਕਰਾਂਗਾ, ਨਾ ਮਿਲਣ ਦਾ ਅਰਥ ਅੰਦਰ ਦਾ ਰੱਜਣਾ ਨਹੀਂ, ਅੰਦਰ ਦਾ ਰੱਜਣਾ ਹੈ ਰਾਹ ਰਾਹ ਰਸ ਨਿਰਸ ਕਰ ਜਾਣਿਆ, ਹੋਏ ਨਿਰਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਸੱਚ ਭੋਜਨ ਖਾਇਆ, ਉਹ ਰਸ ਇਹ ਰਸ ਛਾਡੇ ਉਹ ਰਸ ਆਇਆ। ਮਹਾਰਾਜ ਕਹਿੰਦੇ ਕਿ ਉਹ ਰਸ ਪੀਆ ਇਹ ਰਸ ਨਹੀਂ ਪਾਇਆ, ਜਦੋਂ ਉਹ ਰਸ ਪੀਤਾ ਇਹ ਰਸ ਆਪਣੇ ਆਪ ਫਿੱਕੇ ਹੋ ਗਏ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੀ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਦੱਸ ਦਿੱਤਾ ਭਾਈ ਸੱਜਣੋ ਲੋਕੀ ਪਾਣ ਦੀ ਤਮਾ ਰੱਖਦੇ ਆ, ਖਾਣ ਦੀ ਤਮਾ ਰੱਖਦੇ ਆ, ਅਸਵਾਰੀਆਂ ਦੀ ਤਮਾ ਰੱਖਦੇ ਆ। ਕਹਿੰਦੇ ਰੂਹਾਨੀਅਤ ਵਾਲੇ ਦਾ ਭੋਜਨ ਕੀ ਹੈ, ਰੂਹਾਨੀਅਤ ਵਾਲੇ ਦੇ ਕੱਪੜੇ ਕੀ ਨੇ, ਰੂਹਾਨੀਅਤ ਵਾਲੇ ਦੇ ਹਾਥੀ ਘੋੜੇ ਕੀ ਨੇ। ਅੱਜ ਸਤਿਗੁਰੂ ਪਹਿਲੀ ਤੋਂ ਕੁਝ ਬਖਸ਼ਿਸ਼ ਕੀਤੀ ਕਿ ਤ੍ਰਿਪਤ ਭਈ, ਫਿਰ ਅਰਥ ਨੇ ਅੰਦਰ ਰੱਜ ਗਿਆ, ਤ੍ਰਿਪਤ ਹੋ ਗਿਆ, ਸੱਚ ਭੋਜਨ ਖਾਇਆ, ਸੱਚੇ ਨਾਮ ਦਾ ਭੋਜਨ, ਕੀਰਤਨ ਦਾ ਭੋਜਨ, ਬੰਦਗੀ ਦਾ ਭੋਜਨ ਜਦੋਂ ਛਕਿਆ ਤੇ ਅੰਦਰ ਤ੍ਰਿਪਤ ਹੋ ਗਿਆ। ਉਹਨੇ ਮਹਾਰਾਜ ਜੀ ਨੇ ਵੀ ਕਿਹਾ ਜੇ ਇਹ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਨਾ ਜੀ, ਇਹ ਭੋਜਨ ਦਾ ਥਾਲ ਵੀ ਬਾਬਾ ਜੀ ਲੈ ਕੇ ਆਏ ਆ। ਇੱਕ ਪੌੜੀ ਆਉਂਦੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ, ਪਰਸੋਂ ਮੈਂ ਚੌਥ ਸ਼ਾਇਦ ਜ਼ਿਕਰ ਕੀਤਾ ਸੀ, ਇੱਕ ਤੁਕ ਦਾ, ਖਉ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦਿਨ ਕੈ ਵਾਰ ਧੁਰੋਂ ਫੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਬਤ ਸਲਾਹ ਕੱਪੜਾ ਪਾਇਆ। ਆ ਬਾਹਰ ਦੇ ਕੱਪੜੇ ਨੀ, ਸੱਚੀ ਸਿਬਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਆ ਸੱਚਾ ਨਾਮ ਅੰਮ੍ਰਿਤ ਭੋਜਨ ਬਾਬਾ ਗੁਰੂ ਨਾਨਕ ਸਾਹਿਬ ਲੈ ਕੇ ਆਏ ਨੇ, ਜਿਹੜਾ ਆਪ ਸਾਰੇ ਛਕਦੇ ਪਏ ਹੋ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨੀ ਸੁੱਖ ਵਾਇਆ। ਜਿਨ੍ਹਾਂ ਨੇ ਗੁਰੂ ਦੀ ਮੱਤ ਨਾਲ ਉਸ ਭੋਜਨ ਨੂੰ ਛਕਿਆ ਅੰਦਰੋਂ ਤ੍ਰਿਪਤ ਹੋ ਗਿਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚੇ ਨਾਮ ਦੇ ਭੋਜਨ ਨੇ ਅੰਦਰ ਨੂੰ ਤ੍ਰਿਪਤ ਕੀਤਾ ਹੈ।
ਮਨ ਤਨ ਰਸਨਾ ਨਾਮ ਧਿਆਇਆ।
ਆਹ ਜਿਹੜੀ ਤੋਕੇ ਇਹ ਸਾਨੂੰ ਦੱਸੀ ਇਹ ਕਮਾਉਣ ਵਾਸਤੇ, ਜਿਨ੍ਹਾਂ ਨੇ ਇਹ ਕਮਾਈ ਉਹਨਾਂ ਨੂੰ ਤ੍ਰਿਪਤੀ ਮਿਲੀ। ਮਨ ਕਰਕੇ, ਤਨ ਕਰਕੇ, ਰਸਨਾ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ। ਹੁਣ ਮਨ ਚ ਆਵੇਗਾ ਵੀ ਇਹ ਰਸਨਾ ਵੀ ਤੇ ਤਨ ਦਾ ਹੀ ਹਿੱਸਾ ਹੈ ਨਾ। ਸਾਡੇ ਕੁਝ ਗੁਰਮੁਖ ਵਿਦਵਾਨਾਂ ਨੇ ਤਨ ਦਾ ਅਰਥ ਹਿਰਦਾ ਕੀਤਾ ਹੈ, ਇਸ ਨੂੰ ਸੁਣਿਓ ਬੇਨਤੀ ਨੂੰ। ਮਨ ਕਰਕੇ, ਤਨ ਕਰਕੇ, ਹਿਰਦੇ ਕਰਕੇ ਤੇ ਰਸਨਾ ਕਰਕੇ, ਅਸਲ ਚ ਇਹਦੇ ਅਰਥ ਇੱਥੋਂ ਸ਼ੁਰੂ ਕਰੀਏ, ਰਸਨਾ ਕਰਕੇ, ਮਨ ਕਰਕੇ ਤੇ ਹਿਰਦੇ ਕਰਕੇ। ਫਿਰ ਬੇਨਤੀ ਹੈ, ਰਸਨਾ ਨਾਲ ਧਿਆਵਾਂਗੇ ਤੇ ਸੁੱਖ ਮਿਲਣਾ, ਰਸਨਾ ਨਾਲ ਜਪਾਂਗੇ ਤਾਂ ਹੀ ਹੈ ਨਾ। ਤੇ ਇਹਦੇ ਵਿੱਚ ਇਹ ਵੀ ਬੜੇ ਸਵਾਲ ਉੱਠਦੇ ਆ, ਦੇਖੋ ਜੀ ਇੰਨੇ ਲੋਕੀ ਜਪਦੇ ਉਹਨੂੰ ਕੀ ਫਰਕ। ਆ ਸਤਿਗੁਰੂ ਗੁਰੂ ਰਾਮਦਾਸ ਦਾ ਘਰ ਜੇ ਆਪਾਂ ਤਾਂ ਕਰਨਾ ਹੈ ਆਪਣੇ ਬਾਪੂ ਦੀਆਂ ਸਿਫਤਾਂ, ਜਿਹੜੀਆਂ ਸਿਫਤਾਂ ਤੁਸੀਂ ਰੋਜ਼ ਸੁਣਦੇ ਹੋ, ਇਹਦੇ ਵਰਗਾ ਘਰ ਕੋਈ ਨਹੀਂ, ਇਹਦੇ ਵਰਗਾ ਦਰ ਕੋਈ ਨਹੀਂ, ਇਹਦੇ ਵਰਗਾ ਸਕੂਨ ਕੋਈ ਨਹੀਂ। ਇੱਥੇ ਜਿੱਥੇ ਆਪ ਅੜਸਰ ਤੀਰਥ ਤੇ ਮੱਥਾ ਟੇਕਦੇ ਹੋ, ਦੁੱਖ ਪੰਜਵੀਂ ਬੇਰੀ ਨੇੜੇ, ਇੱਥੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਕੀਰਤਨ ਕੀਤਾ ਹੈ। ਇਤਿਹਾਸ ਵਿੱਚ ਪੜ੍ਹਿਓ, ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਤੋਂ ਆਏ, ਮੈਂ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ, ਗੋਇੰਦਵਾਲ ਅਜੇ ਵਸਿਆ ਨਹੀਂ ਸੀ, ਸੁਲਤਾਨਪੁਰ ਤੋਂ ਆਏ, ਗੋਇੰਦਵਾਲ ਵਾਲੀ ਜਗ੍ਹਾ ਕੀਰਤਨ ਕੀਤਾ, ਫਤਿਹਾਬਾਦ ਆਏ, ਉੱਥੋਂ ਹਜ਼ੂਰ ਇੱਥੇ ਆਏ, ਇੱਥੇ ਫਿਰ ਕੀਰਤਨ ਕੀਤਾ। ਤੁਹਾਡੇ ਨੇੜੇ ਪਿੰਡ ਸੁਲਤਾਨ ਪਿੰਡ ਦਾ ਜ਼ਿਮੀਂਦਾਰ ਭਾਈ ਤਾਰਾ, ਉਹਦਾ ਨਾਂ ਹਿਸਟਰੀ ਨੇ ਭਾਈ ਤਾਰਾ ਲਿਖਿਆ ਹੈ। ਜੇ ਡਿਟੇਲ ਨਾਲ ਕਿਸੇ ਪੜ੍ਹਨਾ, ਮੈਂ ਬੇਨਤੀ ਕਰਾਂਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਿਤਾਬ ਹੈ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦੀ ਲਿਖੀ ਇਹ ਕਥਾਵਾਚਕ, ਤਕਰੀਬਨ ਸਾਰਿਆਂ ਪੜ੍ਹੀ ਹੋਣੀ, ਸਾਰੇ ਉਹਨੂੰ ਕੋਟ ਕਰਦੇ ਆ, ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ। ਦੂਸਰੀ ਕਿਤਾਬ ਹੈ ਗਿਆਨੀ ਗਿਆਨ ਸਿੰਘ ਉਹਨਾਂ ਦੀ ਅੰਮ੍ਰਿਤਸਰ ਦੀ ਤਬਾਰੀਖ। ਤੀਸਰੀ ਮੈਂ ਬੇਨਤੀ ਕਰਾਂਗਾ ਕਰਮ ਸਿੰਘ ਹਿਸਟੋਰੀਅਨ ਜੀ, ਉਹਨਾਂ ਨੇ ਵੀ ਅੰਮ੍ਰਿਤਸਰ ਦੀ ਤਬਾਰੀਖ ਬਾਰੇ ਲਿਖਿਆ। ਜਿੰਨੀ ਡਿਟੇਲ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਉਹਨਾਂ ਨੇ ਦਿੱਤੀ ਹੈ, ਸ਼ਾਇਦ ਇੰਨੀ ਕਿਸੇ ਨੇ ਨਹੀਂ ਦਿੱਤੀ। ਉਹਨਾਂ ਨੇ ਜ਼ਿਆਦਾ ਕੇਂਦਰਿਤ ਹਰਿਮੰਦਰ ਸਾਹਿਬ 'ਤੇ ਰੱਖਿਆ ਹੈ ਆਪਣੀ ਉਸ ਕਿਤਾਬ ਨੂੰ। ਇਹ ਜ਼ਿਮੀਂਦਾਰ ਸੀ ਜੀ ਇਹ ਪਿੰਡ ਦਾ, ਉਹਦੇ ਬੇਟੇ ਦਾ ਧਮਾਨ ਸੀ, ਉਹ ਆਇਆ ਇੱਥੇ, ਮਹਾਰਾਜ ਜੀ ਨੂੰ ਪ੍ਰਸ਼ਾਦ ਪਾਣੀ ਛਕਾਇਆ, ਕੁਝ ਕਹਿੰਦੇ ਆ ਜੀ, ਉੱਥੇ ਜੀ ਪ੍ਰਸ਼ਾਦ ਲੈ ਕੇ ਆਇਆ, ਇੱਥੇ ਜ਼ੋਰ ਨੇ ਕੀਰਤਨ ਸੁਣੇ ਕੀਤਾ, ਐਂ ਟਿਕਾ ਬਣ ਗਿਆ। ਉਹਨੇ ਬੇਨਤੀ ਕੀਤੀ, ਮਹਾਰਾਜ ਜੀ, ਸੰਤ ਜੀ ਗੁਰਮੁਖ ਧਿਆਨ ਦਿਆ ਜੀ, ਕੁਝ ਦਿਨਾਂ ਵਾਸਤੇ ਇੱਥੇ ਰੁਕੋ। ਤੇ ਸਤਿਗੁਰੂ ਉੱਥੇ ਇੱਥੇ ਬਚਨ ਕਰਕੇ ਗਏ, ਕਹਿੰਦੇ ਕੁਝ ਦਿਨਾਂ ਲਈ ਨਹੀਂ, ਸਦਾ ਲਈ ਹੀ ਇੱਥੇ ਸ਼ਬਦ ਦਾ ਵਸੇਬਾ ਹੋਵੇਗਾ, ਕੁਝ ਦਿਨ ਲਈ ਸਦਾ ਲਈ ਟਿਕਾਂਗੇ ਇਸ ਜਗ੍ਹਾ ਤੇ, ਸਮਾਂ ਆਏਗਾ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਭੋਗ ਦਾ ਅਰਥ ਕਿ ਜਦੋਂ ਕਿਸੇ ਨੂੰ ਭੁੱਖ ਲੱਗੀ ਹੋਵੇਗੀ, ਗੁਰਮੁਖੋ 24 ਘੰਟੇ 8 ਪਹਿਰ ਧੰਨ ਗੁਰੂ ਰਾਮਦਾਸ ਦਾ ਲੰਗਰ ਖੁੱਲਿਆ ਹੋਇਆ ਹੈ, 8 ਪਹਿਰ ਤੁਹਾਡੇ ਲਈ ਆ ਪ੍ਰਕਰਮਾਂ ਦੇ ਬੂਹੇ ਖੁੱਲੇ ਨੇ, ਜਦੋਂ ਮਰਜ਼ੀ ਆਓ, ਇਸ ਘਰ ਦੇ ਵਿੱਚ ਸੱਚੀ ਮੁੱਚੀ ਭੋਗ ਤੇ ਮੋਖ ਦਾ ਪ੍ਰਵਾਹ ਹੈ, ਅੰਦਰ ਦੀ ਬੰਦ ਖਲਾਸੀ ਹੁੰਦੀ ਹੈ। ਮੈਂ ਫਿਰ ਬੇਨਤੀ ਕਰਾਂ ਥੋੜ੍ਹੀ ਜਿਹੀ ਉਸੇ ਵਿਸ਼ੇ 'ਤੇ ਆ ਕੇ ਰਸਨਾ ਕਰਕੇ, ਸ਼ੁਰੂਆਤ ਰਸਨਾ ਤੋਂ ਮੈਂ ਤਾਂ ਗੱਲ ਕਹੀ, ਕਈਆਂ ਦੇ ਮਨ 'ਚ ਹੁੰਦਾ ਦੇਖੋ ਜੀ ਫਲਾਣਾ ਦਰਬਾਰ ਸਾਹਿਬ ਇਹੋ ਜਿਹਾ, ਫਲਾਣੇ ਬੰਦੇ ਇਹੋ ਜਿਹਾ, ਫਲਾਣੇ ਇਹੋ ਜਿਹਾ, ਉਹਨਾਂ 'ਤੇ ਕਿਉਂ ਨਹੀਂ ਫਰਕ ਪੈਂਦਾ? ਅਤੇ ਪਰਸੋਂ ਚੌਥ ਜਦੋਂ ਰਾਮਕਲੀ ਕੀ ਵਾਰ ਦੇ ਵਿੱਚੋਂ ਭਾਈ ਸਾਹਿਬ 'ਤੇ ਕੀਰਤਨ ਕਰਨ ਪਏ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਉਹਦੇ ਵਿੱਚ ਉੱਤਰ ਮਿਲ ਗਿਆ ਜੀ ਇਸ ਗੱਲ ਦਾ, ਸਾਰਿਆਂ 'ਤੇ ਕਿਉਂ ਨਹੀਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ, ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾਵਾਰਿਆ। ਆਉਂਦੇ ਸਾਰੇ ਆ, ਪਰ ਅਗਲੀ ਤੋਂ ਕੰਡੀਸ਼ਨ ਹੈ, ਸ਼ਰਤ ਹੈ, ਜਿੰਨੀ ਤੂੰ ਸੇਵਿਆ ਭਾਓ ਕਰ, ਬਸ ਆ ਜੇ ਜਿੰਨਾ ਨੇ ਭਾਵਨਾ ਨਾਲ ਚੇਤੇ ਕੀਤਾ, ਭਾਓ ਕਰ ਚੇਤੇ ਕੀਤਾ, ਪਾਰ ਉਹਨਾਂ ਨੇ ਆਉਣਾ, ਆਉਣ ਨੂੰ ਤਾਂ ਸਾਰੀ ਦੁਨੀਆ ਆਉਂਦੀ। ਜਿੰਨੀ ਤੂੰ ਸੇਵਿਆ ਭਾਓ ਕਰ, ਸੇ ਤੁਧ ਪਾਰ ਉਤਾਰਿਆ। ਮੈਂ ਅਰਜ਼ ਕਰਾਂ ਕਿ ਸਭ ਤੋਂ ਪਹਿਲੀ ਗੱਲ ਗੁਰੂ ਜੀ ਕਹਿੰਦੇ ਰਸਨਾ ਤੋਂ ਨਾਮ ਸ਼ੁਰੂ ਕੀਤਾ, ਰਸਨਾ ਜਪੀਏ ਏਕ ਨਾਮ ਈਆਂ ਸੁੱਖ ਆਨੰਦ ਘਣਾ ਆਗੈ ਜੀ ਕੇ ਸੰਗ ਕਾਮ, ਰਸਨਾ ਨਾਲ ਜਪਿਆ। ਦੂਸਰੀ ਗੱਲ, ਰਸਨਾ ਨਾਲ ਜਪਦਿਆਂ ਜਪਦਿਆਂ ਇੱਕ ਦਿਨ ਵਾਹਿਗੁਰੂ ਜੀ ਨੇ ਇਹ ਪ੍ਰਸਾਦ ਦੇ ਦਿੱਤਾ ਕਿ ਰਸਨਾ ਬੰਦ ਹੋ ਗਈ ਤੇ ਮਨ ਜਪਣ ਲੱਗ ਪਿਆ। ਫਿਰ ਬੇਨਤੀ ਕਿ ਜਪ ਮਨ ਸਤਨਾਮ, ਸਦਾ ਸਤਨਾਮ, ਮਾਨਸਿਕ ਤੌਰ ਤੇ ਵੀ ਫੁਰਨੇ ਰੂਪ ਵਿੱਚ ਨਾਮ ਚੱਲਿਆ। ਤੀਸਰੀ ਕਿਰਪਾ ਇੱਕ ਦਿਨ ਹੋਰ ਹੋ ਗਈ, ਮਹਾਰਾਜ ਕਹਿੰਦੇ ਆ ਹੁਣ ਹਿਰਦੇ ਵਿੱਚ ਚੱਲ ਪਿਆ, ਬਿਨ ਜੇਵਾ ਜੋ ਜਪੈ ਹੇ ਆਏ। ਆਹ ਮਹਾਰਾਜ ਕਹਿੰਦੇ ਨੇ ਵੀ ਤ੍ਰਿਪਤ ਤਾ ਹੋਵੇਗਾ ਸੱਚਾ ਭੋਜਨ ਜਿਹਨੇ ਛਕਿਆ, ਤੇ ਛਕਿਆ ਕਿਵੇਂ, ਮਨ ਕਰਕੇ, ਤਨ ਕਰਕੇ, ਹਿਰਦੇ ਕਰਕੇ, ਰਸਨਾ ਕਰਕੇ, ਵਾਹਿਗੁਰੂ ਜੀ ਦਾ ਨਾਮ ਜਪਿਆ ਹੈ।
ਜੀਵ ਨਾ ਹਰ ਜੀਵ ਨਾ,
ਹਜ਼ੂਰ ਕਹਿੰਦੇ ਜ਼ਿੰਦਗੀ ਕਿਸ ਨੂੰ ਕਹਿੰਦੇ? ਅੱਜ ਬਹੁਤ ਕੁਝ ਸਮਾਜ ਚੱਲਦਾ ਵੀ ਜ਼ਿੰਦਗੀ ਜੀਣ ਦੇ ਬੜੀਆਂ ਬੜੀਆਂ ਲੋਕੀ ਕਲਾਸਾਂ ਲੈਂਦੇ ਆ ਕਿ ਲਾਈਫ ਸਟਾਈਲ ਸਿੱਖਣ ਵਾਸਤੇ, ਰਹਿਣ ਦਾ ਤਰੀਕਾ ਸਿੱਖਣ ਲਈ। ਬਾਬਾ ਜੀ ਇੱਕ ਤੁੱਕ ਵਿੱਚ ਮੁਕਾਉਂਦੇ ਹੋ, ਲੋਕੋ ਅਸਲ ਵਿੱਚ ਜੀਣਾ ਕੀ ਹੈ? ਅਸੀਂ ਵੈਸੇ ਜੀਵਨ ਕਹਿੰਦੇ ਹਾਂ, ਸਵਾਸ ਚੱਲਦੇ ਨੇ, ਗੱਲਬਾਤ ਬੰਦਾ ਕਰਦਾ, ਜਾਂ ਬਾਹਰ ਦੇ ਪਦਾਰਥਾਂ ਨੂੰ ਵੇਖ ਕੇ ਕਹਿੰਦੇ ਜੀਵਨ। ਸਤਿਗੁਰੂ ਕਹਿੰਦੇ ਆ ਜੀਵਨਾਂ ਵਿੱਚੋਂ ਅਸਲੀ ਜੀਵਨ ਕਹਿ ਖਰੀ ਦੇ ਨਾਮ ਵੀ ਜੁੜ ਕੇ ਜੀਣਾ। ਬਾਣੀ ਨੇ ਸ਼ਬਦ ਕਿਹਾ ਮਰਨੰ ਬਿਸਰਨੰ ਗੋਬਿੰਦੈ ਜੀਵਨ ਦਾ ਹਰ ਨਾਮ ਤੇ ਆਵਣੈ। ਆਖਾਂ ਜੀਵਾਂ ਵਿਸਰੈ ਮਰ ਜਾਊ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਉਂਝ ਸਾਹ ਸਾਰੇ ਪੂਰੇ ਕਰਕੇ ਜਾਵਾਂਗੇ, ਖਾਵਾਂ ਪੀਵਾਂਗੇ ਸਾਰੀ, ਪਰ ਅਸਲੀ ਜੀਵਨ ਉਹ ਜੀਵਨ ਹੈ ਜਿਹੜਾ ਬੰਦਗੀ ਦੇ ਵਿੱਚ ਬਤੀਤ ਹੋਵੇਗਾ। ਮਹਾਰਾਜ ਕਹਿੰਦੇ ਜੀਵਨ ਵਿੱਚੋਂ ਪਵਿੱਤਰ ਜੀਵਨ ਹਰੀ ਦੀ ਆਰਾਧਨਾ ਹੈ।
ਜੀਵਨ ਹਰ ਜਪ ਸਾਧ ਸੰਗ,
ਸਤਿਗੁਰੂ ਫਿਰ ਕਹਿੰਦੇ ਆ ਅਸਲੀ ਜੀਵਨ ਹੈ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਕੋਈ ਹਰੀ ਨੂੰ ਜਪਦਾ ਹੈ, ਸੰਗਤ ਵਿੱਚ ਬੈਠ ਕੇ ਨਾਮ ਜਪਦਾ ਹੈ, ਤੇ ਸਹੀ ਅਰਥਾਂ ਵਿੱਚ ਉਹਦਾ ਜੀਵਨ ਉਹ ਹੈ। ਮੈਂ ਇੱਥੇ ਥੋੜ੍ਹੀ ਥੋੜ੍ਹੀ ਜੀ ਫਿਰ ਬੇਨਤੀ ਕਰਦਾ ਜਾਵਾਂ, ਸਾਡੀ ਨਜ਼ਰ 'ਚ ਹੁੰਦਾ ਜਿਹਦੇ ਕੋਲ ਕੱਪੜੇ, ਜਿਵੇਂ ਬਾਰੇ ਨੇ ਸਾਰਾ ਜ਼ਿਕਰ ਕੀਤਾ, ਜਿਹਦੇ ਕੋਲ ਪਦਵੀ, ਕਿਵੇਂ ਬੱਲੇ ਬੱਲੇ ਜ਼ਿੰਦਗੀ ਤੇ ਇਹਦੀ ਜੇ ਜੀਵਨ ਤੇ ਇਹਦਾ ਜੇ, ਤੇ ਜੇ ਬਾਹਰ ਮੁਖੀ ਦੇਖੋ ਤੇ ਵਾਕਈ ਕਹਾਂਗੇ ਵੀ ਇੰਨਾ ਕੁਝ ਇਹਦੇ ਕੋਲ ਕਹਿ, ਪਦਾਰਥ ਨੇ, ਪੈਸਾ ਕਹਿ, ਦੌਲਤ ਕਹਿ, ਪਦਵੀਆਂ ਨੇ, ਬੱਲੇ ਬੱਲੇ ਜੀਵਨ ਇਹਦਾ। ਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਕਹਿਣ ਲੱਗੇ ਜੀਵਨ ਕਾਹਦਾ ਹੈ ਤਾਂ ਗੰਦਗੀ ਦਾ ਕੀੜਾ ਜੰਮਿਆ ਦੁਨੀਆਂ ਤੇ। ਇੱਕ ਸ਼ਬਦ ਹੁੰਦਾ ਹੈ ਮਹਾਰਾਜ ਪੌੜੀ ਗੁਰੂ ਅਰਜਨ ਦੇਵ ਦੀ, ਜਿਹਨੂੰ ਅਸੀਂ ਜੀਵਨ ਕਹਿੰਦੇ ਉਹਨੂੰ ਗੁਰੂ ਕਹਿੰਦਾ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੁਣਨ ਚੰਦਨ ਸੁਗੰਧ ਲੈ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣ ਦਾ, ਪਦਾਰਥਕ ਸੁੱਖ, ਇੰਦਰੀਆਂ ਦੇ ਸੁੱਖ, ਆਤਮਕ ਸੁੱਖ ਨਹੀਂ, ਮਨ ਇੱਛੇ ਸੁੱਖ ਮਾਣ ਦਾ ਕਿਚ ਨਾਏ ਵਸੂਰੇ, ਸੋ ਪ੍ਰਭ ਚੇਤਨਾ ਆਵੀ ਬਿਸ਼ਟਾ ਕੇ ਕੀਰੇ। ਉਹ ਜੀਵਨ ਹੀ ਕੋਈ ਜੀ। ਦੂਜੇ ਪਾਸੇ ਮਹਾਰਾਜ ਕਹਿੰਦੇ ਆ ਕਿ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ, ਉਹ ਜੀਵਨ ਨਹੀਂ। ਜੀਵਨ ਉਹ ਵੀ ਜਿਹੜਾ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜਪਦਾ, ਜਿਹੜਾ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਕੀਰਤਨ ਕਰਦਾ ਹੈ।
ਅਨੇਕ ਪ੍ਰਕਾਰੀ ਵਸਤਰ ਉਠਾਏ।
ਹੁਣ ਇੱਥੇ ਬੇਨਤੀ ਮੈਂ ਅਰਜ਼ ਆਰੰਭ 'ਚ ਕੀਤੀ ਸੀ, ਅਸੀਂ ਜੀਵਨ ਕਹਿੰਦੇ ਹਾਂ ਬੰਦੇ ਕੋਲ ਖਾਣ ਦਾ ਬਹੁਤ ਖੋਜੇ, ਇਹਦੇ ਕੋਲ ਕੱਪੜੇ ਬੜੇ ਪਾਉਣ ਨੂੰ ਬਹੁਤ ਖੋਜੇ, ਤੇ ਤੀਜਾ ਅਸੀਂ ਜੀਵਨ ਨੂੰ ਕਹਿੰਦੇ ਇਹਦੇ ਕੋਲ ਸਵਾਰੀਆਂ ਬੜੀਆਂ ਚੰਗੀਆਂ। ਮਹਾਰਾਜ ਕਹਿੰਦੇ ਨੇ ਅਨੇਕ ਪ੍ਰਕਾਰੀ ਵਸਤਰ ਉਢਾਏ, ਅਨੇਕਾਂ ਪ੍ਰਕਾਰ ਦੇ ਜਿਹੜੇ ਕੱਪੜੇ ਨੇ ਓਢਣੇ, ਓਢਣੇ ਦਾ ਅਰਥ ਹੈ ਆਪਾਂ ਪਹਿਨਣੇ, ਆਪਣੇ ਤਨ ਤੇ ਧਾਰਨ ਕਰਨੇ। ਮਹਾਰਾਜ ਕਹਿੰਦੇ ਅਸੀਂ ਤਾਂ ਰੋਜ਼ ਹੀ ਚੋਲੇ ਬਦਲਦੇ ਹਾਂ, ਅਨੇਕਾਂ ਤਰ੍ਹਾਂ ਦੇ ਕੱਪੜੇ ਪਾਉਂਦੇ ਹਾਂ, ਅਨੇਕ ਪ੍ਰਕਾਰ ਦੇ ਵਸਤਰ ਅਸੀਂ ਤਨ ਤੇ ਪਾ ਰਹੇ ਹਾਂ। ਮਹਾਰਾਜ ਉਹ ਕਿਹੜੇ ਵਸਤਰ ਹਨ?
ਆਨੰਦ ਕੀਰਤਨ ਹਰ ਗੁਣ ਗਾਏ,
ਦਿਨ ਹਰ ਰੋਜ਼ ਹਰ ਵੇਲੇ ਦਿਨ ਰਾਤ ਕਹਿੰਦੇ ਹਰੀ ਦਾ ਕੀਰਤਨ ਕਰਨੇ ਆ, ਹਰੀ ਦੇ ਗੁਣ ਗਾਉਂਦੇ ਹਾਂ। ਲੋਕ ਸਾਰਾ ਦਿਨ ਕੱਪੜਿਆਂ ਤੇ ਜ਼ੋਰ ਦੇਈ ਜਾਂਦੇ ਆ, ਅਸੀਂ ਮਹਾਰਾਜ ਕਹਿੰਦੇ ਸਾਰਾ ਦਿਨ ਕੀਰਤਨ ਕਰੋ, ਗੁਣ ਗਾਓ, ਏਦੂ ਵੱਡੇ ਕੱਪੜੇ ਕਿਹੜੇ ਆ? ਫਿਰ ਬੇਨਤੀ ਹੈ, ਅਰਥ ਇਹਦੇ ਜਿਹੜਾ ਅੰਨ ਦਿਨ ਕੀਰਤਨ ਕਰਦਾ, ਗੁਣ ਗਾਉਂਦਾ, ਉਹਦੇ ਕੋਲ ਜਿਹੜਾ ਕੱਪੜਾ ਅਨੇਕ ਪ੍ਰਕਾਰੀ ਵਸਤਰ ਉਡਾਏ। ਪਰ ਫਰਕ ਜੇ ਆ ਕੱਪੜਾ ਕੀਮਤੀ ਤੋਂ ਕੀਮਤੀ ਵੀ ਪਾਇਆ ਹੋਵੇ, ਇਹਨੇ ਸਦਾ ਲਈ ਪਤਨੀ ਦੀ ਢੱਕ ਸਕਣੀ, ਠੀਕ ਹੈ ਨਾ? ਉਂਝ ਮਹਾਰਾਜ ਨੇ ਕਿਹਾ, ਵਾਊ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਮੂਰਖ ਬੰਦੇ ਨੇ ਜਿਹੜੇ ਤਨ ਤੇ ਪਾਪ ਨੇ ਤਨ ਦਾ ਪ੍ਰਦਰਸ਼ਨ ਕਰਦੇ ਆ ਕੱਪੜਿਆਂ ਰਾਹੀਂ, ਇਹ ਬਾਣੀ ਦੇ ਬਚਨ ਨੇ। ਤੇ ਜੇ ਪ੍ਰਮਾਤਮਾ ਤੇਰੀ ਕਿਰਪਾ ਹੋਵੇ, ਤੇ ਜਦੋਂ ਗੁਰੂ ਕੱਪੜਾ ਦਿੰਦਾ ਫਿਰ ਆ ਬਾਹਰ ਮੁਖਾਂ ਨੀ, ਗੁਰੂ ਫਿਰ ਸਿਫਤ ਦਾ ਕੱਪੜਾ ਦਿੰਦਾ, ਜਦੋਂ ਉਹ ਪਰਦਾ ਪਾ ਜਾਂਦਾ ਤੇ ਮਰਨ ਤੋਂ ਬਾਅਦ ਵੀ ਉਹਦਾ ਪਰਦਾ ਸਾਡੇ ਅੰਦਰ ਨੂੰ ਢੱਕੀ ਲੱਗਦਾ ਹੈ, ਉਹ ਪ੍ਰੇਮ ਪਟੋਲਾ ਹੈ। ਪ੍ਰੇਮ ਪਟੋਲਾ ਤੈਸੈ ਦਿੱਤਾ ਟੱਕਣ ਕੂ ਪਤ ਮੇਰੀ। ਅਨੇਕਾਂ ਤਰ੍ਹਾਂ ਦੇ ਮਹਾਰਾਜ ਦੇ ਕੱਪੜੇ ਪਾਏ ਜੀ, ਰੇਸ਼ਮ ਦੇ ਕੱਪੜੇ ਪਾਏ, ਜੇ ਮੈਨੂੰ ਤੁਹਾਨੂੰ ਕੱਪੜਿਆਂ ਦੇ ਨਾਂ ਹੀ ਕੋਈ ਨਹੀਂ ਹੁੰਦੇ, ਅਨੇਕ ਪ੍ਰਕਾਰੀ ਕਹਿ ਤਾਂ ਜਿੰਨੇ ਵੀ ਤੁਸੀਂ ਪਾਉਂਦੇ ਹੋ, ਜਿਸ ਚੀਜ਼ ਦੇ ਹੀ ਬਣੇ ਆ। ਮਹਾਰਾਜ ਕਹਿੰਦੇ ਸਾਰੇ ਕੱਪੜੇ ਉਦੋਂ ਪਾ ਲੈ ਜਦੋਂ ਖਰੀ ਦਾ ਕੀਰਤਨ ਕੀਤਾ, ਪਰਮਾਤਮਾ ਦੇ ਗੁਣ ਗਾਏ ਖਨ। ਤੀਸਰੀ ਗੱਲ ਕੀਤੀ ਖਾਥੀ, ਰੱਥ ਤੇ ਘੋੜਿਆਂ ਦੀ ਸਵਾਰੀ ਵੀ ਕਹਿੰਦੇ ਆ ਕਰਦੇ ਆ, ਕੌਣ ਕਰਦੇ ਆ ਜੀ? ਹਾਥੀ ਘੋੜੇ ਤੇ ਰੱਥ, ਉਹਦੀ ਅਸਵਾਰੀ ਇਹ ਹੈ,
ਹਰ ਕਾ ਮਾਰਗ ਹਿਰਦੈ ਨਿਹਾਰੀ।
ਹਰ ਕਾ ਮਾਰਗ ਹਿਰਦੈ ਨਿਹਾਰੀ, ਆਪਣੇ ਹਿਰਦੇ ਵਿੱਚ ਝਾਤ ਮਾਰ ਕੇ ਵਾਹਿਗੁਰੂ ਜੀ ਦੇ ਰਸਤੇ ਨੂੰ ਦੇਖਣਾ, ਪਰਮਾਤਮਾ ਦੇ ਮਾਰਗ ਤੇ ਚੱਲਣਾ, ਇਹਦੇ ਅਰਥ ਇਉਂ ਕਰੀਏ ਕਿ ਸੁਰਤ ਦਾ ਸ਼ਬਦ ਨਾਲ ਜੁੜ ਜਾਣਾ, ਆਪਣੇ ਅੰਦਰੋਂ ਮਾਰਗ ਨਿਹਾਰਨਾ। ਫਿਰ ਬੇਨਤੀ ਕਹਿੰਦੇ ਨੇ ਜਦੋਂ ਸ਼ਬਦ ਸੁਰਤ ਨਾਲ, ਸੁਰਤ ਸ਼ਬਦ 'ਚ ਮਿਲਦੀ ਹੈ, ਏਦੋਂ ਵੱਡਾ ਹਾਥੀ ਕਿਹੜਾ, ਘੋੜੇ ਕਿਹੜੇ, ਰੱਥ ਕਿਹੜੇ, ਲੋਕੀ ਇਹਨਾਂ 'ਤੇ ਸਬਰ ਕਰਦੇ, ਅਸੀਂ ਸੁਰਤ ਨੂੰ ਸ਼ਬਦ ਰਾਹੀਂ ਅੱਗੇ ਲਿਜਾਉਣੇ ਪਏਗਾ। ਮਹਾਰਾਜ ਕਹਿੰਦੇ ਇਹ ਹਿਰਦੇ ਵਿੱਚ ਝਾਤੀ ਮਾਰਨੀ, ਇਹ ਕੀਮਤੀ ਅਸਵਾਰੀ ਹੈ।
ਮਨ ਤਨ ਅੰਤਰ ਚਰਨ ਧਿਆਇਆ,
ਕਹਿੰਦੇ ਨੇ ਮਨ ਵਿੱਚ ਤਨ ਵਿੱਚ ਪਰਮਾਤਮਾ ਦੇ ਚਰਨਾਂ ਨੂੰ ਧਿਆਉਣਾ ਕੀਤਾ ਹੈ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ,
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਮਨ ਤਨ ਕਰਕੇ ਹਰੀ ਪਰਮਾਤਮਾ ਦੇ ਚਰਨ ਤੇ ਆਏ। ਸੁਖ ਨਿਦਾਨ ਦਾ ਲਫ਼ਜ਼ੀ ਅਰਥ ਹੈ ਸੁੱਖਾਂ ਦਾ ਖਜ਼ਾਨਾ। ਮੇਰੀ ਫਿਰ ਬੇਨਤੀ ਜੇ ਗੁਰਮੁਖੋ, ਆਤਮਕ ਸੁੱਖ ਦੀ ਸ਼ਬਦ ਦੇ ਸੁੱਖ ਦਾ ਮੁਕਾਬਲਾ ਦੁਨੀਆਂ ਦਾ ਕੋਈ ਵੀ ਸੁੱਖ ਨਹੀਂ ਕਰ ਸਕਦਾ, ਭਾਵੇਂ ਉਹ ਵਾਸ਼ਨਾ ਦਾ ਹੋਵੇ, ਭਾਵੇਂ ਪਦਵੀ ਦਾ ਹੋਵੇ, ਭਾਵੇਂ ਧਨ ਦਾ ਹੋਵੇ। ਮਹਾਰਾਜ ਕਹਿੰਦੇ ਮਨ ਤਨ ਕਰਕੇ ਹਰੀ ਪਰਮਾਤਮਾ ਦੇ ਚਰਨ ਤੇ ਆਏ ਤੇ ਸੁੱਖਾਂ ਦਾ ਖਜ਼ਾਨਾ ਜਿਹੜਾ ਸੱਚੀ ਹੈ। ਮਹਾਰਾਜ ਕਹਿੰਦੇ ਸੀ ਆਪਣੇ ਧੁਰ ਅੰਦਰ ਤੂੰ ਪਾ ਲਏ, ਦੁਬਾਰਾ ਤੁਕਾ ਪੜੋ ਦੁਬਾਰਾ।
ਮਨ ਤਨ ਅੰਤਰ ਚਰਨ ਧਿਆਇਆ,
ਮਨ ਕਰਕੇ ਤਨ ਕਰਕੇ ਚਰਨ ਗੁਰੂ ਕਾ ਸ਼ਬਦ ਨਾਮ ਉਹਨੂੰ ਧਿਆਉਣਾ ਕੀਤਾ ਹੈ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ,
ਪਾਤਸ਼ਾਹ ਕਹਿੰਦੇ ਨੇ ਸੁੱਖਾਂ ਦਾ ਖਜ਼ਾਨਾ, ਕੁਛ ਸੁੱਖਾਂ ਦਾ ਜਿਹੜਾ ਖਜ਼ਾਨਾ ਹੈ, ਨਿਦਾਨ ਹੈ, ਉਹ ਅਸੀਂ ਧੁਰ ਆਪਣੇ ਅੰਦਰ ਤੋਂ ਪਾ ਲਿਆ ਹੈ। ਬੇਨਤੀ ਸਾਰੇ ਸ਼ਬਦ ਦੀ ਇੰਨੀ ਕੁ ਹੈ ਜੀ, ਕੱਲਾ ਮੈਂ ਆਪ ਜੀ ਨੂੰ ਨਹੀਂ ਕਹਿ ਰਿਹਾ, ਅਸੀਂ ਸਾਰੇ ਅਰਦਾਸ ਕਰੀਏ। ਅਸੀਂ ਵਿੱਚ ਹਾਂ, ਐਵੇਂ ਦੂਜੇ ਨੂੰ ਕਹੀਏ ਤੇਰਾ ਅੰਦਰ ਤਮਾ 'ਚ ਹੈ। ਮੈਂ ਕੱਲ੍ਹ ਵੀ ਕਿਹਾ ਅੰਦਰ ਦੀ ਫੱਟੀ ਦਾ ਤਾਂ ਸਭ ਨੂੰ ਪਤਾ ਹੈ, ਮੇਰੇ ਫੱਟੀ 'ਤੇ ਮੈਂ ਕਿਹੜੇ ਕਿਹੜੇ ਲੇਖ ਲਿਖੇ ਆ। ਮੈਨੂੰ ਆਪਣੀ ਫੱਟੀ ਦਾ ਪਤਾ, ਤੁਹਾਨੂੰ ਆਪਣੇ ਅੰਦਰ ਦਾ ਪਤਾ ਹੈ, ਪਰ ਇੱਕ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਸਾਡੀ ਰਸਨਾ ਵਿੱਚ, ਸਾਡੇ ਮਨ ਅਤੇ ਤਨ ਵਿੱਚ ਵੱਸ ਜਾਓ, ਅਤੇ ਇਹਦੇ ਰਾਹੀਂ ਸਾਡੇ ਅੰਦਰ ਦੀ ਭੁੱਖਾਂ ਦੀ ਨਿਵਿਰਤੀ ਹੋ ਸਕੇ। ਇੰਨੀਆਂ ਕੁ ਬੇਨਤੀਆਂ ਅੱਜ ਸਵੀਕਾਰ ਕਰਿਓ। ਮੇਰੇ ਤੋਂ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਆਪ ਅਸੀਸ ਬਖਸ਼ਿਓ। ਆਓ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ